ਸਤਨਾਮ ਸ਼੍ਰੀ ਵਾਹਿਗੁਰੂ ਸਮਤ ਦੇਹੋ ਦਿਆਲ ਪ੍ਰਭ ਜਿਤ ਤੁਮ ਹੈ ਅਰਧਾ ਨਾਨਕ ਮੰਗੈ ਦਾਨ ਪ੍ਰਭ ਰੇਣ ਪਗ ਸਾਧਾ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਸ਼ਾਮਾ ਤੇਰੇ ਤੁਧ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਨਾਮ ਮਿਲਤਾ ਜੀਵਾ ਨਾਨਕ ਨਾਮ ਮਿਲਤਾ ਜੀਵਾ ਮਿਲਤਾ ਜੀਵਾ ਨਾਮ ਮਿਲਤਾ तेरा किता जातो नहीं मैंनो जोग की कोई मैं निर्गुण्यार को गुण नहीं आपे तरस पे ओई तरस पया मेहरा मत होई सतगुर सज्जन मिलया नानक नाम मिले ताजी मां तन मन थीवे अजया इसर नाही दाताग अपना नाम दे गुण का मंदिर रात नानक चाओ गुण का मंदिर रात मन चाओ है गुण गावा दिन रात मन चाओ है जी गुण गावा दिन रात मन चाओ ਖੁਦ ਹੋਰ ਜੇ ਮੰਗਣਾ ਹੋਰ ਮੰਗਣਾ ਸਤਿਆਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਸਤਸੰਗ ਜੀ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਗਾਂ ਵਾਲੇ ਆ ਸਾਰੇ, ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਚਰਨਾਂ ਵਿੱਚ ਬੈਠਣ ਦਾ ਸੁਭਾਗ ਸਮਾਂ ਸਾਨੂੰ ਸਾਰਿਆਂ ਨੂੰ ਬਖਸ਼ਿਆ। ਜਿਹੜੀ ਸੰਗਤ ਨੇ ਮੱਥਾ ਟੇਕ ਲਿਆ, ਇਕਾਗਰਤਾ ਬਣਾ ਕੇ ਬੈਠੋ, ਔਰ ਜੋ ਅਜੇ ਨਤਮਸਤਕ ਹੋ ਰਹੇ ਨੇ ਸਤਿਗੁਰਾਂ ਨੂੰ, ਉਹ ਵਾਰੀ ਵਾਰੀ ਸਿਰ ਨਮਸਕਾਰ ਕਰਕੇ ਪਿਆਰ ਨਾਲ ਬੈਠਣ ਦਾ ਯਤਨ ਕਰੋ। ਚੁੱਪ ਕਰਕੇ ਮੱਥਾ ਟੇਕ ਕੇ ਪਿਆਰ ਨਾਲ ਬਹਿਣਾ ਤੇ ਪਹਿਰੇਦਾਰਾਂ ਨੂੰ ਅੱਗੇ ਵੀ ਬੇਨਤੀ ਕਰਦੇ ਰਹੀਦਾ, ਲੰਘਾਇਓ ਇਸ਼ਾਰੇ ਨਾਲ, ਮੱਥਾ ਟਿਕਾਇਓ ਇਸ਼ਾਰੇ ਨਾਲ, ਆਵਾਜ਼ ਨਹੀਂ ਕਰਨੀ, ਇਸ਼ਾਰੇ ਨਾਲ ਹੀ ਬਸ ਅੱਗੇ ਲੰਘਾਈ ਚੱਲੋ, ਤਾਂ ਜੋ ਇਕਾਗਰਤਾ ਬਣ ਸਕੇ ਔਰ ਅਸੀਂ ਪੂਰਾ ਪੂਰਾ ਸਮੇਂ ਤੋਂ ਲਾਭ ਪ੍ਰਾਪਤ ਕਰ ਸਕੀਏ। ਬਹੁਤ ਉੱਤਮ ਕਰਮ ਹੋਣ ਫਿਰ ਸਤਸੰਗਤ ਦੀ ਪ੍ਰਾਪਤੀ ਹੁੰਦੀ ਹੈ। ਸਤਸੰਗਤ ਦਾ ਮਾਰਗ ਜਿਹੜਾ ਹੈ, ਇਹ ਕਲਯੁਗ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਨਾਲ ਜੁੜਨ ਦਾ ਬੜਾ ਸੁਖੈਨ ਮਾਰਗ ਹੈ, ਸੌਖਾ ਰਾਹ ਹੈ ਸਤਸੰਗਤ। ਸਤਸੰਗਤ ਵਿੱਚ ਆਉਣ ਵਾਲੇ ਜਿਹੜੇ ਗੁਰਮੁਖ ਹਨ ਉਹਨਾਂ ਦੇ ਬੈਠਣ ਵਿੱਚ ਫਰਕ ਹੈ, ਉਹਨਾਂ ਦੇ ਰਹਿਣ ਵਿੱਚ ਫਰਕ ਹੈ, ਉਹਨਾਂ ਦੇ ਬੋਲਣ ਵਿੱਚ ਫਰਕ ਹੈ, ਉਹਨਾਂ ਦੇ ਵੇਖਣ ਵਿੱਚ ਫਰਕ ਹੈ, ਉਹਨਾਂ ਦੇ ਚੱਲਣ ਵਿੱਚ ਫਰਕ ਹੈ। ਸਤਸੰਗੀਆਂ ਦਾ ਜੀਵਨ ਅਨੋਖਾ ਹੁੰਦਾ, ਸਭ ਨਾਲੋਂ ਫਰਕ ਹੁੰਦਾ। ਜਿਵੇਂ ਜਿਵੇਂ ਸੰਗਤ ਕਰਾਂਗੇ ਉਵੇਂ ਜਿਵੇਂ ਹੌਲੀ ਹੌਲੀ ਉਵੇਂ ਉਵੇਂ ਰੰਗ ਚੜ੍ਹਦਾ ਜਾਏਗਾ। और जेड़े जेड़े कदे भी साध संगत विच आ के नहीं बैठे कदे इस वल इस पासे वल ध्यान जोड़िया ही नहीं उन्होंने वेख के ही पता लग जाता भी ये सतसंगी ने सतसंगत साढ़े वास्ते बहुत ही जरूरी है। सच्चे पातशाह का बचन है मेरे माधो जी सतसंगत मिले सो तरिया तर गए आओ जिन्हू सतसंगत मिल गई। जेड़ा बहुत सतसंगत करने वाला होवे समझ लो वह तर जाएगा। कोई गावे को सुने हर नामा चित लाए रोज गावे रोज सुने। कबीर साहब कहिंदे ने कहो कबीर संसा नहीं अंत परम गत पाए। संसे वाली गल नहीं वह मुक्त हो जाएगा पर गुरमुखो जिथे इथे गाउण और सुनन दी गल कीती है ना कबीर जी ने उथे नाल इस गल दी भी तागीद कीती है चित लाए सुनो ते गाओ पर मन एकाग्र करके दिखावा नहीं लोकां नूं दिखाउण वास्ते नहीं। जदों चित ला के असी उस वाहिगुरु दे गुण गायन करांगे फिर जीवन मुक्त दी प्राप्ति हो जाएगी जिउंदे मुक्त हो जावांगे। क्या नरक क्या सुरग विचारा संतन दो अरद कहिंदे रब दे प्यारिया ने संत सुभा वालिया ने जिन्हां दे मन शांत हो चुके ने सिमरन करके उन्होंने रद दिते ने दोवें क्या नरक क्या सुरग विचारा नरक ते रदे आई है नरक च ते जाना ही नहीं कहिंदे उन्हां नूं स्वर्गां दी भी कोई इच्छा नहीं। क्यों कहिंदे स्वर्गां विच बड़ा आनंद पर रब दे प्यारे कहिंदे ने तेरे भजन विच तेरे चरणां नाल जुड़ने आ जदों ये उदू भी वध आनंद सानूं स्वर्ग दी भी लोड़ ना डरना नरकां तों ते ना इच्छा रखनी है स्वर्गां दी दोनों की कोई लोड़ नहीं। फिर सिख नूं चाहीदा की है सिख कहिंदा है मैनू चाहीदा है तेरे चरणां दा प्यार तेरे नाल प्रीत पै जावे तेरे नाल नाता जुड़ जावे। सिख इच्छा रखदा सच खंड दी जिथे केवल सच होवे ना स्वर्ग च जाना ना नरकां तों डरना रद दिते ने दोवें इन्हां दी जरूरत नहीं। ते सतसंग जी सच्चे पातशाह दी बख्शिश हुंदी आ सतसंगत दे जरिए जिहड़े मनुख जुड़दे ने हौली 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 अपने आप अगे फिर रस्ता मिलदा जांदा अगे अगे मार्ग मिलदा जांदा। और जिन्ने भी इतिहास विच असीं पढ़ने आ गुरसिखां दे जीवन गुरमुखां दे जीवन उन्हां सारिआं ने पहलां सतसंगत कीती साध संगत विच आके हौली हौली फिर ज्ञान हुंदा जदों हुंदा ज्ञान फिर वैराग हुंदा वैराग तो बाद फिर नाम विच मन जुड़दा क्योंकि नाम चंचल आदमी नहीं जप सकदे वासनावां दे भरे होए उह सिमरन विच नहीं जुड़ सकदे। सिमरन विच जुड़न वास्ते वैरागी मन चाहीदा जिहड़े वैरागी हन ਉਹ ਜਦੋਂ ਸਿਮਰਨ ਵਿੱਚ ਬੈਠਦੇ ਨੇ ਭਜਨ ਵਿੱਚ ਬੈਠਦੇ ਨੇ ਸਮਾਧਿਸ਼ਟ ਹੁੰਦੇ ਨੇ ਬਹੁਤ ਛੇਤੀ ਉਹਨਾਂ ਦਾ ਮਨ ਜੁੜ ਜਾਂਦਾ ਕਿਉਂਕਿ ਭੁੱਖ ਲੱਗੀ ਹੋਵੇ ਤੇ ਪ੍ਰਸ਼ਾਦਾ ਸਵਾਦ ਲੱਗਦਾ ਜੇ ਭੁੱਖ ਨਾ ਲੱਗੀ ਹੋਵੇ ਫਿਰ ਭਾਵੇਂ ਚਾਰ ਸਬਜ਼ੀਆਂ ਬਣਾ ਕੇ ਕੋਈ ਸਾਡੇ ਸਾਹਮਣੇ ਰੱਖ ਦੇਵੇ ਸਾਡਾ ਵੇਖਣ ਨੂੰ ਵੀ ਜੀ ਨਹੀਂ ਕਰਦਾ। ਭੁੱਖ ਲੱਗੀ ਆ ਤੇ ਅਚਾਰ ਵੀ ਰੱਖ ਦਿਓ ਤਾਂ ਵੀ ਆਨੰਦ ਗੁੜ ਨਾਲ ਹੀ ਛਕ ਲਵਾਂਗੇ ਤੇ ਜਦੋਂ ਰੱਜ ਜਾਵਾਂਗੇ ਫਿਰ ਚਾਰ ਸਬਜ਼ੀਆਂ ਪਈਆਂ ਨੇ ਤਾਂ ਵੀ ਵੇਖਣ ਨੂੰ ਜੀ ਨਹੀਂ ਕਰਦਾ। ਭੁੱਖ ਲੱਗੀ ਤੇ ਭੋਜਨ ਸਵਾਦ ਲੱਗਦਾ ਭੁੱਖ ਲੱਗੀ ਤੇ ਹੀ ਭਜਨ ਸਵਾਦ ਲੱਗਦਾ ਤੇ ਜਦੋਂ ਭੁੱਖ ਲੱਗ ਜਾ ਪਤਾ ਲੱਗ ਜਾਂਦਾ ਸਾਨੂੰ ਵੀ ਭੁੱਖ ਲੱਗ ਗਈ ਤੇ ਨਾਮ ਦੀ ਭੁੱਖ ਲੱਗਣਾ ਹੀ ਵੈਰਾਗ ਹੈ। ਜਿਹਦਾ ਮਨ ਵੈਰਾਗੀ ਆ ਜਿਹਦੇ ਅੰਦਰ ਵੈਰਾਗ ਪੈਦਾ ਹੋ ਗਿਆ ਗੁਰਮੁਖੋ ਉਹ ਨਾਮ ਜਪ ਸਕਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਧਰੂ ਬਾਲਕ 5 ਸਾਲਾਂ ਦਾ ਹੀ ਸੀ, 7 ਸਾਲ ਦਾ ਪ੍ਰਹਿਲਾਦ ਸੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਗੁਰਬਾਣੀ ਵਿੱਚ ਕਿਤੇ ਇਸ ਗੱਲ ਦਾ ਜ਼ਿਕਰ ਹੋਰ ਨਹੀਂ ਆਇਆ ਕਿ ਫਲਾਣੇ ਵਾਂਗੂ ਨਾਮ ਜਪੋ ਜਿਵੇਂ ਉਹਨੇ ਜਪਿਆ, ਕਿਤੇ ਨਹੀਂ ਜ਼ਿਕਰ ਆਇਆ। ਬਸ ਦੋ ਦਾ ਹੀ ਜ਼ਿਕਰ ਆਇਆ, ਰਾਮ ਜਪੋ ਜੀ ਐਸੇ ਐਸੇ। ਕਹਿੰਦੇ ਜੇ ਜਪਣਾ ਤੇ ਇੱਦਾਂ ਜਪੋ, ਕਿਵੇਂ? ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਕਹਿੰਦੇ ਜੇ ਜਪਣਾ ਤੇ ਇਹਨਾਂ ਵਾਂਗੂ ਜਪੋ ਜਿਵੇਂ ਧਰੂ ਨੇ ਤੇ ਪ੍ਰਹਿਲਾਦ ਨੇ ਜਪਿਆ। ਖੁਸ਼ ਸਤਨਾਮ। ਇਹਦਾ ਕਾਰਨ ਕੀ ਆ ਬਈ? ਧਰੂ ਤੇ ਪ੍ਰਹਿਲਾਦ ਦਾ ਨਾਂ ਲਿਆ ਵੀ ਇਹਨਾਂ ਵਾਂਗੂ ਜਪੋ, ਹੋਰ ਵੀ ਤੇ ਬੜੇ ਨੇ, ਪਰ ਇਹਨਾਂ ਦਾ ਪ੍ਰਮਾਣ ਕਿਉਂ ਦਿੱਤਾ? ਇਹਨਾਂ ਨੂੰ ਵੇਖੋ ਫਿਰ ਜਪੋ। ਇਹਦਾ ਕਾਰਨ ਕੀ ਹੈ? ਕਿਉਂਕਿ ਇਹਨਾਂ ਨੇ ਛੋਟੀ ਉਮਰ ਵਿੱਚ ਰੱਬ ਰੱਬ ਕੀਤਾ, ਬਚਪਨ ਵਿੱਚ। ਚੰਗੀ ਗੱਲ ਕੋਈ ਬੁਢੇਪੇ ਵਿੱਚ ਸੁਧਰ ਜਾਏ, ਚੰਗੀ ਗੱਲ ਕੋਈ 60-70-80 ਸਾਲ ਦਾ ਹੋ ਕੇ ਆਖੇ ਵੀ ਹੁਣ ਮੈਂ ਚੰਗੇ ਪਾਸੇ ਲੱਗਣਾ, ਠੀਕ। ਪਰ ਔਖਾ ਹੈ ਨਾ ਭਜਨ ਵਿੱਚ ਮਨ ਲਾਉਣਾ, ਜੇ ਸਾਰੀ ਜ਼ਿੰਦਗੀ ਸੁਭਾਅ ਨਾ ਬਣਾਇਆ ਹੋਵੇ ਅੰਤ ਵੇਲੇ ਫਿਰ ਨਹੀਂ ਛੇਤੀ ਛੇਤੀ ਸੁਭਾਅ ਚੇਂਜ ਹੁੰਦਾ, ਬਦਲਦਾ ਨਹੀਂ। ਉਹ ਚੰਗੇ ਨੇ ਜਿਹੜੇ 30-40 ਸਾਲ ਦੀ ਉਮਰ ਵਿੱਚ ਅੱਧ ਖੜ ਉਮਰ ਚ ਮੇਹਰ ਹੋ ਜਾਂਦੀ ਜਿੰਨਾ ਤੇ, ਉਹਨਾਂ ਤੇ ਬਹੁਤ ਬਖਸ਼ਿਸ਼ ਜਾਣੋ। ਜਿਹੜੇ ਜਵਾਨੀ ਵਿੱਚ ਜਪਦੇ ਨੇ 20 ਸਾਲ ਦੀ ਉਮਰ ਵਿੱਚ ਮਨ ਇੱਧਰ ਨੂੰ ਲੱਗ ਜਾਏ ਤੇ ਉਹਨਾਂ ਵਰਗਾ ਤੇ ਬਣ ਹੀ ਨਹੀਂ ਸਕਦਾ ਕੋਈ, ਜਿਹਨਾਂ ਉੱਤੇ ਬਚਪਨ ਵਿੱਚ ਹੀ ਸਤਿਗੁਰ ਦੀ ਕਿਰਪਾ ਹੋ ਜਾਏ, ਬਚਪਨ ਵਿੱਚ ਹੀ ਜੀਵਨ ਇਸ ਪਾਸੇ ਲਾ ਦੇਣ, ਗੁਰਮਤ ਵਾਲੇ ਪਾਸੇ ਤੁਰ ਪੈਣ। ਬਹੁਤ ਬੱਚੇ ਨੇ ਸੱਚੇ ਪਾਤਸ਼ਾਹ ਦੀ ਜਿਹਨਾਂ ਉੱਤੇ ਬਖਸ਼ਿਸ਼ ਹੈ ਤੇ ਜਿਹੜੇ ਬਚਪਨ ਵਿੱਚ ਇਸ ਪਾਸੇ ਲੱਗ ਗਏ, ਸਾਰਾ ਜੀਵਨ ਫਿਰ ਹੌਲੀ ਹੌਲੀ ਉਹਨਾਂ ਨੇ ਇਸ ਰਸਤੇ ਤੇ ਤੁਰੇ ਰਹਿਣਾ। ਇਸੇ ਕਰਕੇ ਉਹਨਾਂ ਦੀ ਉਹਨਾਂ ਵਾਂਗੂ ਨਾਮ ਜਪੋ ਜੇ ਜਪਣਾ ਬਚਪਨ ਵਿੱਚ ਲੱਗੋ ਬਹੁਤਾ ਚੰਗਾ, ਜੇ ਬਚਪਨ ਵਿੱਚ ਇਸ ਪਾਸੇ ਲੱਗ ਜਾਈਏ। ਇਸੇ ਕਰਕੇ ਆਪ ਜੀ ਦੇ ਚਰਨਾਂ ਵਿੱਚ ਅਰਜ ਕਰੀਦੀ ਹੈ, ਜੇ ਬੱਚੇ ਇਸ ਪਾਸੇ ਲੱਗਦੇ ਨੇ ਉਹਨਾਂ ਨੂੰ ਕਦੇ ਵੀ ਰੋਕਣਾ ਨਹੀਂ ਚਾਹੀਦਾ। ਹਰ ਮਾਤਾ ਪਿਤਾ ਇਹੀ ਚਾਹੁੰਦੇ ਹਨ ਕਿ ਸਾਡੇ ਬੱਚੇ ਪੜ੍ਹਾਈ ਕਰਨ, ਅੱਛੇ ਆਫਿਸਰ ਬਣ, ਚੰਗੇ ਮਰਤਬਿਆਂ ਤੱਕ ਪਹੁੰਚਣ, ਚੰਗੀਆਂ ਕੁਰਸੀਆਂ ਤੇ ਬੈਠਣ। ਇਹ ਹਰ ਇੱਕ ਦੀ ਇੱਛਾ ਹੈ, ਪਰ ਆਪਣੇ ਬੱਚਿਆਂ ਨੂੰ ਕੋਸ਼ਿਸ਼ ਕਰੋ ਇਹ ਗੁਰਮਤ ਦੇ ਧਾਰਨੀ ਹੋਣ। ਜੇ ਬੱਚੇ ਗੁਰਮਤ ਦੇ ਧਾਰਨੀ ਹੋ ਗਏ ਤੁਹਾਡੇ ਆਗਿਆਕਾਰੀ ਇਹਨਾਂ ਨੇ ਆਪੇ ਹੀ ਬਣ ਜਾਣਾ, ਕਿਉਂਕਿ ਜਿਹੜੇ ਗੁਰੂ ਨਾਲ ਜੁੜਨਗੇ ਸਤਿਗੁਰਾਂ ਨੇ ਇਹੀ ਸਿਖਾਉਣਾ, ਮਾਤਾ ਪਿਤਾ ਦੀ ਸੇਵਾ ਕਰੋ, ਮਾਤਾ ਪਿਤਾ ਤੋਂ ਪਾਸੇ ਨਾ ਜਾਓ। ਗੁਰਮਤੀਏ ਬੱਚੇ ਆਪਣੇ ਮਾਤਾ ਪਿਤਾ ਦੀ ਵੀ ਆਗਿਆ ਦਾ ਪਾਲਣ ਕਰਦੇ ਨੇ, ਜਿੱਥੇ ਉਹ ਸਤਿਗੁਰੂ ਦਾ ਹੁਕਮ ਮੰਨਦੇ ਨੇ, ਸਤਿਗੁਰੂ ਦੀ ਆਗਿਆ ਵਿੱਚ ਚੱਲਦੇ ਨੇ, ਉੱਥੇ ਉਹ ਆਪਣੇ ਮਾਤਾ ਪਿਤਾ ਦੀ ਵੀ ਸੇਵਾ ਕਰਦੇ ਨੇ। ਉਹਨਾਂ ਵਾਂਗੂ ਨਾਮ ਜਪੋ। ਤੇ ਆਪਾਂ ਜਦੋਂ ਧਰੂ ਦਾ ਜ਼ਿਕਰ ਭਾਈ ਗੁਰਦਾਸ ਜੀ ਕੋਲੋਂ ਸੁਣਨੇ ਆ ਨਾ ਪਿਆਰਿਓ, ਭਾਈ ਗੁਰਦਾਸ ਜੀ ਜਦੋਂ ਇਸ ਗੱਲ ਦਾ ਜ਼ਿਕਰ ਕਰਦੇ ਨੇ, ਉਹਨਾਂ ਨੇ ਵੀ ਇਹੀ ਆਖਿਆ ਤੇ ਧਰੂ ਨੇ ਨਾਮ ਮਗਰੋਂ ਜਪਿਆ, ਪਹਿਲਾਂ ਉਹਨੂੰ ਵੈਰਾਗ ਲੱਗਿਆ, ਵੈਰਾਗ ਤੋਂ ਬਾਅਦ ਨਾਮ ਵਿੱਚ ਮਨ ਜੁੜਦਾ। ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁੱਛੜ ਲੀਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਇਹ ਭਾਈ ਗੁਰਦਾਸ ਜੀ ਦੀ ਬਾਣੀ ਹੈ ਪਿਆਰਿਓ। ਭਗਤ ਧਰੂ ਜੀ ਦਾ ਜ਼ਿਕਰ, ਪ੍ਰਹਿਲਾਦ ਜੀ ਦਾ ਜ਼ਿਕਰ ਉਹਨਾਂ ਨੇ ਕੀਤਾ, ਪੂਰੀ ਵਾਰ ਲਿਖੀ ਧਰੂ ਜੀ ਦੀ ਬਾਬਤ। ਉਹ ਕਹਿੰਦੇ ਨੇ ਉਤਾਨ ਪਾਤ ਰਾਜੇ ਦਾ ਪੁੱਤਰ, ਵੱਡੀ ਰਾਣੀ ਦੇ ਘਰ ਔਲਾਦ ਨਾ ਹੋਈ, ਦੂਜਾ ਵਿਆਹ ਕਰਾਇਆ, ਸੰਤ ਤਨ ਮਿਤ ਨਿਰਪ ਅਨਕ ਵਿਵਾਹ ਕਰੇ, ਸੰਤ ਬਿਹੋਨ ਬਨਤਾ ਨ ਗ੍ਰਹਿ ਛਾਜ ਹੈ। ਸਤਸੰਗ ਜੀ ਕਹਿੰਦੇ ਭਾਈ ਗੁਰਦਾਸ ਜੀ ਕਿ ਰਾਜਾ ਸੰਤਾਨ ਪ੍ਰਾਪਤੀ ਵਾਸਤੇ ਵਿਆਹ ਕਰਾਉਂਦਾ, ਨਾ ਔਲਾਦ ਹੋਵੇ ਦੂਜਾ ਵਿਆਹ, ਨਾ ਔਲਾਦ ਹੋਵੇ ਫਿਰ ਤੀਜਾ ਵਿਆਹ। ਰਾਜਿਆਂ ਨੇ ਸੱਤ ਸੱਤ ਵਿਆਹ ਕਰਾਉਣੇ, ਸੱਤ ਸੱਤ
ਤੇ ਜੇ ਔਲਾਦ ਨਾ ਹੋਵੇ ਉਹਨਾਂ ਨੂੰ ਘਰ ਵਾਲੀ ਚੰਗੀ ਨਹੀਂ ਲੱਗਦੀ ਭਾਵੇਂ ਕਿ ਉਹਦਾ ਇਹਦੇ ਵਿੱਚ ਦੋਸ਼ ਨਹੀਂ ਕੋਈ ਇਹ ਰੱਬ ਦੇ ਹੱਥ ਸੰਤ ਨਿਮਿਤ ਨਿਰਪ ਅਨਕ ਵਿਵਾਹ ਕਰੇ ਰਾਜਾ ਕਈ ਵਿਆਹ ਕਰਦਾ ਸੰਤਤ ਬਿਹੋਨ ਸੰਤਾਨ ਤੋਂ ਬਿਨਾਂ ਜਿਹੜੀ ਔਰਤ ਹੈ ਬਨਤਾ ਨਾ ਗ੍ਰਹਿ ਛਾਜ ਹੈ ਉਹ ਬਨਤਾ ਉਹ ਔਰਤ ਘਰ ਵਿੱਚ ਉਹਨੂੰ ਚੰਗੀ ਨਹੀਂ ਲੱਗਦੀ ਭਾਵੇਂ ਉਹਦਾ ਕਸੂਰ ਨਹੀਂ ਰਾਜੇ ਨੇ ਦੋ ਵਿਆਹ ਕਰਾਏ ਸੀ ਵੱਡੀ ਰਾਣੀ ਨੂੰ ਘਰੋਂ ਕੱਢ ਦਿੱਤਾ ਤੇ ਗੁਰਮੁਖੋ ਜਦੋਂ ਵੱਡੀ ਰਾਣੀ ਨੂੰ ਘਰੋਂ ਕੱਢਿਆ ਉਹਨੇ ਬਾਰ ਬਾਰ ਕੁਟੀਆ ਬਣਾਈ ਕੁਟੀਆ ਵਿੱਚ ਫੋਨ ਫਿਰ ਉਹਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਔਲਾਦ ਹੋਈ ਪਰ ਬਾਹਰ ਫਿਰ ਛੋਟੀ ਰਾਣੀ ਦਾ ਜ਼ੋਰ ਸੀ ਉਹਨੇ ਨਾ ਵੱਡੀ ਰਾਣੀ ਨੂੰ ਘਰ 'ਚ ਮੁੜ ਕੇ ਆਉਣ ਦਿੱਤਾ ਤੇ ਨਾ ਵੱਡੀ ਰਾਣੀ ਦੇ ਪੁੱਤਰ ਨੂੰ ਮੁੜ ਕੇ ਮਹਿਲਾਂ 'ਚ ਵੜਨ ਦਿੱਤਾ ਬਹੁਤ ਸਮਾਂ ਲੰਘ ਗਿਆ ਬੱਚਾ 5 ਸਾਲ ਦਾ ਹੋ ਗਿਆ ਖੇਡਣ ਵਾਸਤੇ ਜਾਂਦਾ ਸੀ ਧਰੂ ਵੱਲ ਤੇ ਇੱਕ ਦਿਨ ਬੱਚੇ ਸਾਰੇ ਇਕੱਠੇ ਹੋਏ ਪੁੱਛਦੇ ਨੇ ਤੇਰੇ ਪਿਤਾ ਦਾ ਕੀ ਨਾਮ ਤੇਰੇ ਪਿਤਾ ਦਾ ਕੀ ਨਾਮ ਧਰੂ ਬਾਲਕ ਨੂੰ ਪੁੱਛਿਆ ਤੇਰੇ ਪਿਤਾ ਦਾ ਕੀ ਨਾਮ ਧਰੂ ਬਾਲਕ ਕਹਿੰਦਾ ਮੈਂ ਆਪਣੀ ਮਾਤਾ ਨੂੰ ਪੁੱਛਾਂਗਾ ਘਰ ਗਿਆ ਆਪਣੀ ਮਾਂ ਨੂੰ ਪੁੱਛਿਆ ਮਾਂ ਮੈਨੂੰ ਇਹ ਦੱਸ ਮੇਰੇ ਪਿਤਾ ਦਾ ਕੀ ਨਾਮ ਆ ਸਾਰੇ ਬੱਚਿਆਂ ਨੂੰ ਪਤਾ ਉਹਨਾਂ ਦੇ ਪਿਤਾ ਉਹਨਾਂ ਨੂੰ ਗੋਦੀ 'ਚ ਬਿਠਾ ਕੇ ਖਿਡਾਉਂਦੇ ਨੇ ਪਿਆਰ ਕਰਦੇ ਨੇ ਮੇਰੇ ਪਿਤਾ ਦਾ ਨਾਮ ਦੱਸ ਕੀ ਹੈ ਧਰੂ ਬਾਲਕ ਦੀ ਮਾਂ ਆਖਣ ਲੱਗੀ ਬੇਟਾ ਤੂੰ ਉਤਾਨ ਪਤ ਰਾਜੇ ਦਾ ਪੁੱਤਰ ਹੈ ਕਿਸੇ ਆਮ ਦਾ ਨਹੀਂ ਉਤਾਨ ਪਤ ਰਾਜਾ ਤੇਰਾ ਪਿਤਾ ਹੈ ਜਦੋਂ ਇਸ ਗੱਲ ਦਾ ਪਤਾ ਲੱਗਾ ਧਰੂ ਨੇ ਅਗਲੇ ਦਿਨ ਜਾ ਕੇ ਬੱਚਿਆਂ ਨੂੰ ਦੱਸ ਦਿੱਤਾ ਮੈਂ ਇਸ ਇਤਿਹਾਸ ਵੱਲ ਨਹੀਂ ਜਾਣਾ ਚਾਹੁੰਦਾ ਮੈਂ ਸਿਰਫ ਬੇਨਤੀ ਕਰਨੀ ਹੈ ਵੈਰਾਗ ਲੱਗਿਆ ਉਸ ਬੱਚੇ ਫਿਰ ਕਿੱਥੇ ਤੱਕ ਪਹੁੰਚਿਆ ਪਹਿਲਾਂ ਵੈਰਾਗ ਫਿਰ ਨਾਮ ਵੈਰਾਗ ਤੋਂ ਪਹਿਲਾਂ ਗਿਆਨ ਤੇ ਗਿਆਨ ਸਾਧ ਸੰਗਤ ਵਿੱਚ ਆ ਕੇ ਹੁਣ ਇਹ ਜ਼ਰੀਆ ਸਤ ਸੰਗਤ ਸੁਖੈਨ ਮਾਰੂ ਜਦੋਂ ਜਾ ਕੇ ਦੱਸਿਆ ਬੱਚਿਆਂ ਨੂੰ ਕਿ ਮੇਰੇ ਪਿਤਾ ਦਾ ਨਾਂ ਉਤਾਨ ਪਤ ਹੈ ਮੈਂ ਰਾਜੇ ਦਾ ਪੁੱਤਰ ਹਾਂ ਉਸ ਵੇਲੇ ਉਹ ਬੱਚੇ ਆਖਣ ਲੱਗੇ ਜੇ ਰਾਜੇ ਦਾ ਪੁੱਤਰ ਹੈ ਤੇ ਚੱਲ ਤੇਰੇ ਪਿਤਾ ਨੂੰ ਮਿਲ ਕੇ ਆਈਏ ਰਾਜੇ ਦੇ ਮਹਿਲਾਂ ਵੱਲ ਚਲੇ ਗਏ ਰਾਜਾ ਬਾਹਰ ਬਾਹਰ ਬਾਗ ਵਿੱਚ ਬੈਠਾ ਸੀ ਉਹਨੇ ਬੱਚਿਆਂ ਨੂੰ ਵੇਖਿਆ ਕੋਲ ਬੁਲਾ ਲਏ ਬੱਚੇ ਸਾਰੇ ਇਹ ਕਿਹਦੇ ਬੱਚੇ ਨੇ ਸਾਰੇ ਦੱਸੋ ਬਈ ਕੋਲ ਖੜਾ ਵਜ਼ੀਰ ਦੱਸਦਾ ਆ ਜੀ ਫਲਾਣੇ ਮੰਤਰੀ ਦਾ ਆ ਫਲਾਣੇ ਮੰਤਰੀ ਦਾ ਪੁੱਤਰ ਹੈ ਆ ਸੈਨਾਪਤੀ ਦਾ ਪੁੱਤਰ ਆ ਆ ਵਜ਼ੀਰ ਦਾ ਜਦੋਂ ਵਾਰੀ ਆਈ ਧਰੂ ਦੀ ਕਹਿੰਦੇ ਇਹ ਕਿਹਦਾ ਕਹਿੰਦੇ ਜੀ ਇਹ ਤੁਹਾਡਾ ਹੀ ਇਹ ਵੱਡੀ ਰਾਣੀ ਜਿਹਨੂੰ ਮਹਿਲਾਂ ਚੋਂ ਕੱਢ ਦਿੱਤਾ ਇਹ ਤੁਹਾਡੀ ਔਲਾਦ ਆ ਇਹ ਤੁਹਾਡਾ ਖੂਨ ਇਹਦੀਆਂ ਰਗਾਂ 'ਚ ਦੌੜ ਰਿਹਾ ਹੁਣ ਪੁੱਤਰ ਮੋਹ ਸੀ ਬੱਚੇ ਨੂੰ ਚੁੱਕਿਆ ਗੋਦ ਵਿੱਚ ਲਿਆ ਭਾਈ ਗੁਰਦਾਸ ਜੀ ਫਿਰ ਇੱਥੇ ਕਹਿੰਦੇ ਨੇ ਜਦੋਂ ਗੋਦ ਵਿੱਚ ਉਤਾਨ ਪਤ ਨੇ ਉਸ ਬੱਚੇ ਨੂੰ ਉਠਾਇਆ ਤੇ ਛੋਟੀ ਰਾਣੀ ਨੇ ਵੇਖ ਲਿਆ ਧਰੂ ਨੂੰ ਪਹਿਚਾਣ ਲਿਆ ਬਾਹੋਂ ਪਕੜ ਉਠਾ ਲਿਆ ਮਨ ਵਿੱਚ ਰੋਸ ਮਤਰੇਈ ਕੀਤਾ ਉਹਨੇ ਜਾ ਕੇ ਭੱਜ ਕੇ ਦੌੜ ਕੇ ਬਾਹ ਫੜੀ ਧਰੂ ਨੂੰ ਬਾਹਰ ਮਾਰਿਆ ਪਟਕਾ ਕੇ ਆਖਣ ਲੱਗੀ ਨਾਲੇ ਚਪੇੜਾਂ ਮਾਰੀਆਂ ਤੇ ਨਾਲੇ ਆਖਣ ਲੱਗੀ ਕਿ ਜੇ ਰਾਜੇ ਦੀ ਗੋਦ ਵਿੱਚ ਬਹਿਣਾ ਸੀ ਮੇਰੀ ਕੁੱਖੋਂ ਜਨਮ ਲੈਂਦਾ ਤੂੰ ਉਹਦੀ ਕੁੱਖੋਂ ਜਨਮ ਕਿਉਂ ਲੈਂਦਾ ਮੇਰੀ ਸੌਂਕਣ ਦੀ ਕੁੱਖੋਂ ਜਦੋਂ ਏਦਾਂ ਆਖਿਆ ਨਾਲੇ ਚਪੇੜਾਂ ਵੀ ਮਾਰੀਆਂ ਨਾਲੇ ਬੋਲੀ ਵੀ ਮਾਰੀ ਤੇ ਸਤ ਸੰਗਤ ਰਾਜਾ ਉੱਥੇ ਕੁਝ ਕਹਿ ਨਹੀਂ ਸਕਿਆ ਧਰੂ ਬੱਚਾ 5 ਸਾਲ ਦਾ ਹੁਣ ਕਿੱਡਾ ਕੁ ਬੱਚਾ ਹੁੰਦਾ ਹੈ ਆਪਣੀ ਮਾਂ ਕੋਲ ਆਇਆ ਰੋ ਕੇ ਮਾਂ ਨੂੰ ਆਖਣ ਲੱਗਾ ਮਾਤਾ ਡੱਡੋ ਲਿਕਾ ਮਾਂ ਪੁੱਛੇ ਤੂੰ ਸਵਾਣੀ ਹੈ ਕਿ ਸਰੀਕਾ ਮਾਤਾ ਤੂੰ ਝੂਠ ਕਿਉਂ ਬੋਲਿਆ ਆਖਣ ਲੱਗੀ ਕੀ ਝੂਠ ਤੂੰ ਮੈਨੂੰ ਇਹ ਦੱਸ ਵੀ ਤੂੰ ਰਾਜੇ ਦੀ ਗੋਲੀ ਸੀ ਕਿ ਰਾਣੀ ਸੀ ਜੇ ਤੂੰ ਰਾਣੀ ਸੀ ਫਿਰ ਮੈਨੂੰ ਧੱਕੇ ਕਿਉਂ ਪਏ ਦਰਬਾਰ ਵਿੱਚੋਂ ਉਸ ਵੇਲੇ ਫਿਰ ਮਾਂ ਨੇ ਦੱਸਿਆ ਪੁੱਤਰਾ ਸਵਾਣੀ ਸਾ ਮੈਂ ਜਨਮ ਦੀ ਸਵਾਣੀ ਹਾਂ ਮੈਂ ਜਨਮ ਦੀ ਨਾਮ ਨਾ ਭਗਤੀ ਕਰਮ ਦਰੜੀ ਉਹ ਆਖਣ ਲੱਗੀ ਹੈ ਤੇ ਮੈਂ ਰਾਣੀ ਰਾਜ ਮਹਾਰਾਜੇ ਦੇ ਘਰ ਮੇਰਾ ਜਨਮ ਵੀ ਹੋਇਆ ਸੀ ਮਹਾਰਾਜੇ ਦੇ ਨਾਲ ਮੈਂ ਵਿਆਹੀ ਵੀ ਗਈ ਸੀ ਪਰ ਮੇਰੀ ਭਗਤੀ ਵਿੱਚ ਕੋਈ ਵਿਘਨ ਪਿਆ ਹੋਣਾ ਹੱਕ ਨਹੀਂ ਮਿਲ ਸਕਿਆ ਪੂਰਾ ਹੈ ਤੂੰ ਪੁੱਤਰ ਰਾਜੇ ਦਾ ਹੀ ਆ ਉਸ ਵੇਲੇ ਫਿਰ ਬੱਚੇ ਨੇ ਪੁੱਛਿਆ ਮਾਂ ਮੈਨੂੰ ਇਹ ਦੱਸ ਕਿਸ ਉੱਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵਣ ਮੀਤਾ ਕਹਿਣ ਲੱਗਾ ਮਾਂ ਇਹ ਦੱਸ ਵੀ ਰਾਜ ਮੈਨੂੰ ਮਿਲ ਕਿਵੇਂ ਸਕਦਾ ਮੇਰਾ ਹੱਕ ਤੂੰ ਆਖਨੀ ਹੈ ਭਗਤੀ ਵਿੱਚ ਵਿਘਨ ਪਿਆ ਹੋਣਾ ਤਾਂ ਕਰਕੇ ਆਪਾਂ ਨੂੰ ਹੱਕ ਨਹੀਂ ਮਿਲਿਆ ਤੂੰ ਆਖ ਰਹੀ ਹੈ ਬੰਦਗੀ ਅਧੂਰੀ ਰਹਿ ਗਈ ਹੈ ਰਾਜਿਆਂ ਦੇ ਘਰ ਚ ਜਨਮ ਹੋਇਆ ਤਪੋ ਰਾਜ ਰਾਜੋ ਨਰਕ ਤਪ ਤੋਂ ਬਾਅਦ ਰਾਜ ਮਿਲਦਾ ਜੇ ਰਾਜ ਰਾਜਾ ਹੋ ਕੇ ਭਗਤੀ ਬੰਦਗੀ ਨਾ ਕੀਤੀ ਜਾਵੇ ਫਿਰ ਅੱਗੇ ਨਰਕ ਤਿਆਰ ਜੇ ਮਾਨ ਕਰ ਲਈਏ ਆਖਣ ਲੱਗਾ ਮਾਂ ਜੇ ਭਗਤੀ ਵਿੱਚ ਵਿਘਨ ਪਿਆ ਤੇ ਮੈਨੂੰ ਦੱਸ ਕਿਹੜਾ ਤਰੀਕਾ ਹੈ ਜਿਹਦੇ ਨਾਲ ਸ਼ਤਰੂ ਮਿੱਤਰ ਬਣ ਜਾਣ ਬਗਾਨੇ ਆਪਣੇ ਬਣ ਜਾਣ ਵੇਖੋ ਕਿੰਨੀ ਸੋਹਣੀ ਗੱਲ ਪੁੱਛੀ ਇਹ ਨਹੀਂ ਆਖਿਆ ਕਿ ਮਰ ਜਾਣ ਸਾਰੇ ਹੀ ਇਹੋ ਜਿਹਾ ਤਰੀਕਾ ਦੱਸ ਇਹ ਨਹੀਂ ਆਖਿਆ ਮਾਂ ਮੈਨੂੰ ਇਹ ਦੱਸ ਵੀ ਸ਼ਤਰੂ ਮਿੱਤਰ ਕਿਵੇਂ ਬਣ ਸਕਦੇ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਪੜ੍ਹਦੇ ਹੁੰਦੇ ਸੀ ਧਰੂ ਦਾ ਪ੍ਰਸੰਗ ਬੜਾ ਸੁਣਾਉਂਦੇ ਸੀ ਉਦੋਂ ਫਿਰ ਮਹਾਂਪੁਰਸ਼ ਪੜ੍ਹਦੇ ਹੁੰਦੇ ਸੀ ਜਦੋਂ ਪੁੱਛਿਆ ਨਾ ਮਾਂ ਦੱਸ ਗੱਲ ਕੀ ਹੈ ਆਪਾਂ ਨੂੰ ਹੱਕ ਕਿਉਂ ਨਹੀਂ ਮਿਲਿਆ ਉਸ ਵੇਲੇ ਮਾਤਾ ਨੇ ਆਖਿਆ ਸੀ ਪੁੱਤਰਾ ਲਾਲ ਵੇ ਭਗਤੀ ਨਾ ਕੀਤੀ ਰੱਬ ਦੀ ਲਾਲ ਵੇ ਭਗਤੀ ਨਾ ਕੀਤੀ ਰੱਬ ਵਾਹਿਗੁਰੂ ਪਰਮੇਸ਼ਰ ਦੀ ਇਬਾਦਤ ਨਹੀਂ ਕੀਤੀ ਇਸ ਕਰਕੇ ਆਪਾਂ ਨੂੰ ਆਪਣਾ ਹੱਕ ਨਹੀਂ ਮਿਲ ਰਿਹਾ। ਵਿਘਨ ਪਿਆ ਹੋਣਾ ਕੋਈ ਸਾਡੇ ਚ ਘਾਟ ਆ, ਇਹ ਗੱਲ ਆਖਣੀ ਬੜੀ ਔਖੀ ਆ ਵੀ ਸਾਡੇ ਚ ਘਾਟ ਆ। ਅਸੀਂ ਕਹਿੰਦੇ ਹਾਂ ਸਾਡੇ ਵਰਗਾ ਕੋਈ ਨਹੀਂ, ਜਿਹੜਾ ਮੈਨੂੰ ਕਹਿ ਰਿਹਾ ਇਹਦੇ ਵਿੱਚ ਹੀ ਘਾਟ ਆ। ਪਰ ਜਿਹੜਾ ਆਪਣੇ ਔਗਣ ਵੇਖਣ ਲੱਗ ਪਵੇ ਉਹਦਾ ਇਲਾਜ ਹੋ ਜਾਂਦਾ, ਪਰ ਜਿਹੜਾ ਦੂਜਿਆਂ ਦੇ ਔਗਣ ਵੇਖਣ ਲੱਗ ਪਵੇ ਉਹ ਸਗੋਂ ਔਗਣਾਂ ਨਾਲ ਭਰ ਜਾਂਦਾ। ਇਹ ਵੀ ਬੜਾ ਵੱਡਾ ਔਗਣ ਆ। ਗੁਣ ਦੂਜੇ ਦੇ ਵੇਖਣੇ ਚਾਹੀਦੇ ਨੇ, ਔਗਣ ਆਪਣੇ ਵੇਖਣੇ ਚਾਹੀਦੇ ਨੇ। ਪਰ ਅਸੀਂ ਤੇ ਜਿਹਨੂੰ ਵੇਖਨੇ ਔਗਣ ਹੀ ਵੇਖਨੇ ਆ। ਸਾਡੇ ਕੋਲ ਗੱਡੀਆਂ ਵੇਖੀਆਂ ਆਪਾਂ, ਮਹਾਰਾਜ ਦੀ ਮਿਹਰ ਨਾਲ ਅੱਜ ਕੱਲ੍ਹ ਹਰ ਇੱਕ ਕੋਲ ਸਤਿਗੁਰਾਂ ਨੇ ਗੱਡੀ ਬਖਸ਼ੀ ਆ। ਜੇ ਗੱਡੀ ਨਹੀਂ ਤੇ ਮੋਟਰਸਾਈਕਲ ਆ, ਜੇ ਨਹੀਂ ਵੀ ਮੋਟਰਸਾਈਕਲ ਤੇ ਫਿਰ ਵੇਖਿਆ ਤੇ ਹੈ ਨਾ ਸਾਰਿਆਂ ਨੇ ਕਿ ਹਰ ਟਰੈਕਟਰ ਦੇ ਉੱਤੇ, ਹਰ ਗੱਡੀ ਉੱਤੇ, ਹਰ ਮੋਟਰਸਾਈਕਲ ਦੇ ਉੱਤੇ ਮੀਟਰ ਲੱਗੇ ਹੁੰਦੇ ਨੇ। ਇੱਕ ਮੀਟਰ ਉਹ ਆ ਸਪੀਡ ਦੱਸਦਾ, ਇੱਕ ਮੀਟਰ ਉਹ ਆ ਜਿਹੜਾ ਤੇਲ ਦੱਸਦਾ ਵੀ ਕਿੰਨਾ ਕੁ ਰਹਿ ਗਿਆ, ਕਿੰਨਾ ਕੁ ਹੈ ਗੱਡੀਆਂ 'ਚ ਮੀਟਰ ਲੱਗੇ ਨੇ। ਇੱਕ ਟੈਂਪਰੇਚਰ ਦੱਸਦਾ ਵੀ ਗੱਡੀ ਗਰਮ ਕਿੰਨੀ ਕੁ ਹੋ ਗਈ ਹੈ। ਤਿੰਨ ਚਾਰ ਮੀਟਰ ਹੁੰਦੇ ਨੇ ਹਰ ਗੱਡੀ 'ਚ ਲੱਗੇ ਹੋਏ। ਗੁਰਮੁਖੋ ਜਿਹੜਾ ਸਪੀਡ ਦੱਸਣ ਵਾਲਾ ਹੈ ਨਾ ਉਹ ਤੇਲ ਨਹੀਂ ਦੱਸਦਾ, ਸਪੀਡ ਵਾਲਾ ਵੱਖਰਾ, ਤੇਲ ਵਾਲਾ ਵੱਖਰਾ। ਜਿਹੜਾ ਤੇਲ ਦੱਸਣ ਵਾਲਾ ਉਹ ਹੀਟ ਨਹੀਂ ਦੱਸਦਾ ਵੀ ਗੱਡੀ ਗਰਮ ਕਿੰਨੀ ਕੁ ਹੋ ਗਈ। ਹੀਟ ਦੱਸਣ ਵਾਲਾ ਤੇਲ ਨਹੀਂ ਦੱਸਦਾ, ਤੇਲ ਦੱਸਣ ਵਾਲਾ ਸਪੀਡ ਨਹੀਂ ਦੱਸਦਾ। ਅਲੱਗ ਅਲੱਗ ਮੀਟਰ ਨੇ। ਸਾਡਾ ਜਿਹੜਾ ਮੀਟਰ ਆ ਨਾ ਸਾਡੇ ਕੋਲ ਮਨ ਸਾਡਾ, ਇਹ ਦੂਜੇ ਦੇ ਔਗਣ ਹੀ ਦੱਸਦਾ, ਗੁਣ ਤੇ ਦੱਸਦਾ ਹੀ ਨਹੀਂ। ਆਖੋ ਸਤਨਾਮ। ਔਗਣ ਹੀ ਦੱਸਦਾ, ਜਿਹਨੂੰ ਅਸੀਂ ਵੇਖਨੇ ਉਹਦੇ ਚ ਘਾਟਾ ਲੱਭਨੇ, ਔਗਣ ਲੱਭਦੇ। ਜਿਹਨੂੰ ਵੀ ਵੇਖਣਾ ਵੀ ਇਹਦੇ ਚ ਘਾਟਾ ਕੀ ਨੇ, ਗੁਣ ਨਹੀਂ ਵੇਖਦੇ ਅਸੀਂ। ਪਰ ਸੱਚੇ ਪਾਤਸ਼ਾਹ ਦਾ ਤੇ ਹੁਕਮ ਹੈ, ਸਾਂਝ ਕਰੀ ਜੈ ਗੁਣ ਹੈ ਕੇਰੀ, ਛੋੜ ਨਵ ਗੁਣ ਚੱਲੀਏ, ਗੁਣਾਂ ਦੀ ਸਾਂਝ ਪਾਇਆ ਕਰੋ ਪਿਆਰੇ। ਜੇ ਗੁਣ ਵੇਖਣ ਲੱਗ ਜਾਓਗੇ ਗੁਣਾਂ ਨਾਲ ਭਰਪੂਰ ਹੋ ਜਾਓਗੇ, ਤੇ ਜੇ ਔਗਣ ਵੇਖਣ ਲੱਗੋਗੇ ਫਿਰ ਔਗਣ ਹੀ ਪੱਲੇ ਪੈਣਗੇ। ਦੂਸਰੇ ਦੇ ਗੁਣ ਵੇਖਣੇ ਚਾਹੀਦੇ ਨੇ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰਸ। ਪਦ ਕਬੀਰ ਸਾਹਿਬ ਜੀ ਦਾ ਬਚਨ ਇਹਦੇ ਨਾਲ ਮਿਲਦਾ ਜੁਲਦਾ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਹਮ ਤਜ ਮੈਨੂੰ ਛੱਡ ਕੇ ਸਾਰੇ ਹੀ ਭਲੇ ਨੇ, ਸਾਰਿਆਂ ਨਾਲੋਂ ਬੁਰਾ ਮੈਂ ਆ, ਮੇਰੇ ਨਾਲੋਂ ਸਾਰੇ ਹੀ ਚੰਗੇ। ਅਸੀਂ ਆਪਣੀਆਂ ਘਾਟਾਂ ਵੇਖੀਏ, ਅਸੀਂ ਆਪਣੇ ਔਗਣ ਵੇਖੀਏ, ਕਿਸੇ ਨੂੰ ਬੁਰਾ ਆਖਨੇ ਆ, ਘਾਟਾ ਸਾਡੇ ਵਿੱਚ ਵੀ ਬੜੀਆਂ ਨੇ। ਕੋਈ ਦੁਨੀਆਂ ਦੇ ਲੋਕ ਸੋਭਾ ਕਰਦੇ ਨੇ, ਵਡਿਆਈ ਕਰਦੇ ਨੇ, ਧੰਨ ਧੰਨ ਕਹਿੰਦੇ ਨੇ, ਉਸ ਵੇਲੇ ਵੀ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਆ, ਮੈਂ ਕਿਹੋ ਜਿਹਾ ਲੋਕ ਤੇ ਸੋਭਾ ਕਰਦੇ ਨੇ, ਮੈਂ ਕਿਹੋ ਜਿਹਾ। ਆਪਣੇ ਆਪ ਨੂੰ ਵੱਡਾ ਨਹੀਂ ਬਣ ਜਾਣਾ ਚਾਹੀਦਾ ਵੀ ਸੱਚਮੁੱਚ ਹੀ ਮੈਂ ਵੱਡਾ ਹੋ ਗਿਆ ਹੋਵਾਂਗਾ। ਮੈਨੂੰ ਸਾਰੇ ਜਥੇਦਾਰ ਜੀ ਕਹਿੰਦੇ ਨੇ ਖੋਰੇ ਮੈਂ ਬਣ ਹੀ ਗਿਆ ਹੋਣਾ, ਸਾਰੇ ਮੈਨੂੰ ਬਾਬਾ ਜੀ ਕਹਿੰਦੇ ਨੇ, ਮੈਂ ਸੱਚੀ ਮੁੱਚੀ ਬਾਬਾ ਜੀ ਬਣ ਗਿਆ, ਸਾਰੇ ਮੈਨੂੰ ਰੱਬ ਰੂਪ ਕਹਿੰਦੇ ਨੇ, ਪਰ ਕਿਤੇ ਸੱਚੀ ਮੁੱਚ ਤਾਂ ਨਹੀਂ ਮੈਂ ਰੱਬ ਰੂਪ ਬਣ ਗਿਆ। ਆਪਣੇ ਮਨ ਵਿੱਚ ਝਾਤੀ ਮਾਰ ਕੇ ਵੇਖਣੀ ਚਾਹੀਦੀ ਆ, ਦੁਨੀਆਂ ਦੇ ਲੋਕ ਸਾਨੂੰ ਗੁਰਮੁਖ ਆਖਦੇ ਨੇ, ਅਸੀਂ ਗੁਰਮੁਖ ਹਾਂ। ਅੰਦਰੋਂ ਜਵਾਬ ਆਏਗਾ, ਸੱਚ ਜੋ ਹੋਏਗਾ ਉਹ ਸਾਹਮਣੇ ਆ ਜਾਏਗਾ। ਕਿਉਂਕਿ ਜਦੋਂ ਆਪਣੇ ਅੰਤਸ਼ਕਰਨ ਵਿੱਚ ਵੇਖਾਂਗੇ ਤੇ ਜਵਾਬ ਬਿਲਕੁਲ ਠੀਕ ਆਏਗਾ। ਦੁਨੀਆਂ ਦੇ ਲੋਕਾਂ ਨੇ ਸਾਨੂੰ ਗੁਰਮੁਖ ਬਣਾ ਦਿੱਤਾ, ਅਸੀਂ ਗੁਰਮੁਖ ਨਹੀਂ, ਅੰਦਰੋਂ ਜਵਾਬ ਆ ਜਾਏਗਾ। ਜੇ ਲੋਕ ਸਾਡੇ ਵਿਰੁੱਧ ਬੋਲਦੇ ਨੇ ਤਾਂ ਵੀ ਆਪਣਾ ਮਨੋਬਲ ਨਹੀਂ ਡਿੱਗਣਾ ਚਾਹੀਦਾ ਵੀ ਮੇਰੀ ਨਿੰਦਿਆ ਹੋ ਰਹੀ ਆ, ਮੈਨੂੰ ਏਦਾਂ ਕਹਿੰਦੇ ਆ, ਮੈਨੂੰ ਏਦਾਂ ਕਹਿੰਦੇ ਆ। ਉਦੋਂ ਵੀ ਆਪਣੇ ਅੰਤਸ਼ਕਰਨ ਵਿੱਚ ਹੀ ਵੇਖਣਾ ਚਾਹੀਦਾ, ਅੰਦਰੋਂ ਜਵਾਬ ਆਏਗਾ ਵੀ ਤੂੰ ਠੀਕ ਆ, ਫਿਰ ਕਾਇਮ ਰਹਿਣਾ ਚਾਹੀਦਾ। ਦੁਨੀਆ ਕਹਿੰਦੀ ਹੈ ਕਈ ਜੇ ਸਗੋਂ ਚੰਗਾ ਕੱਪੜੇ ਧੋ ਰਹੇ ਨੇ, ਆਖੋ ਸਤਨਾਮ। ਇਹ ਨਿੰਦਿਆ ਕਰ ਰਹੇ ਨੇ, ਕੱਪੜੇ ਧੋ ਰਹੇ ਨੇ। ਸੋਭਾ ਹੋਵੇ ਤਾਂ ਵੀ ਅੰਦਰ ਵੇਖੋ, ਆਪਣੇ ਆਪ ਨੂੰ ਉਹ ਨਾ ਸਮਝੋ ਜੋ ਦੁਨੀਆ ਕਹਿੰਦੀ। ਤੇ ਜੇ ਨਿੰਦਿਆ ਵੀ ਹੋਵੇ, ਲੋਕ ਬੁਰਾ ਭਲਾ ਵੀ ਆਖਦੇ ਨੇ, फिर भी अपना मनोबल नहीं, क्योंकि बहुत सारे लोग ने जेडे आखणगे मेरा नहीं जी करदा जिउण नूं, इन्ना दुनिया दा भला कीता, मेरा बुराई करदे ने सारे, मैं कोई माड़ा नहीं कीता, रिश्तेदार कोई मेरे नाल बना के नहीं रखदा, मैं बड़ा चंगा, मेरे नाल किसे दी नहीं बनदी। गुरमुखो अपना मनोबल नहीं डिगना चाहिए, कायम रहना चाहिए, जे असी ठीक हाँ अपने अंतस्करण विच वेखना चाहिए, अंदरों बिल्कुल सही जवाब आए। कबीर साहब कहते ने, कबीर सब ते हम बुरे, मैं बुरा सारे नालो, हम तज मैनू छड़ के, हम तज भलो सब कोए, जिन ऐसा कर बूझिया मीत हमारा सोए। जेड़ा अपने आप नू बुरा ते दूजे नू चंगा समझदा, कबीर साहब कहिंदा मेरा मित्र ही ओह आखो सतनाम, सानू चंगा ही ओह लगदा है, साडा सज्जन मित्र ओही है जेड़ा अपनियां घाटां वेखे ते गुण दूजे दे वेखे, अपने विच बुरियाई वेखे मेरे विच घाट की है, अपने अंदर वेखांगे औगण फिर उहदा इलाज भी हो जाणा। पर असीं आखने आ मेरे वर्गा चंगा कोई नहीं, सारी दुनिया ही, सारे दुनिया मनमुख आ, मैं ही ठीक हाँ, गल असी हमेशा ही यह गल कहते, पर नहीं, गुर की मत तू ले आने, कहते आने मना गुरु की मत लै, भगत बिना बहुत डूबे, भगती तो बिना वड़े वड़े सियाने डुब गए, अपने आप नू चतुर चुलाक कहाउण वाले डुब गए, गुरु की मत लै, ते अपने आप नू हमेशा ही इदा कहना चाहिए। बेनती है, दस बज गए ने, साढ़े दस बजे दीवान की समाप्ति का समा हुंदा, ते इस इलाके विच मेरा ख्याल है सुभा बन गया संगत नू बहुता लेट आउण दा, ते सारी संगत दे चरणां च बेनती है। नवां शहर दे दीवाना विच दास बहुत कहिंदा रिहा वी 9 बजे तों पहलां पहलां कृपा करिया करो, जे 9 बजे आओ ते साढ़े 10 तक फिर डेढ़ घंटा जां 2 घंटे, पर जे आईए 10 बजे फिर इदां ते 1 वजा करेगा रात दा, फिर कुछ क ने ड्यूटियां ते भी जाना हुंदा है, कोई नौकरियां वाले ने किसी का बिजनेस है, बच्चे पढ़ाइया करते ने, स्कूल जाते ने, ये ध्यान भी रखना चाहिए। सो हुण बेनती ये आ कि इदां ते 12 बज जाणगे, संगत बहुत अजे आ रही है, बाद विच संगत नूं मत्था टका देना, संगत ना रस्ते च आके बैठे, जेड़े बैठे ने वह अपनी जगह ते बैठे रहन, जेड़े खलोते ने वह आपो अपनी जगह ते बैठ जाए, बाद विच मत्था टका दिता जाएगा सारिया। लो हमेशा ये गल अपने मन विच वसाउणी है, गज के बोलियो सारे, तू तो सारे तो माड़ा मना मेरे, तेरे नाल सारे चंगे, तू तो सारे तो माड़ा मना मेरे, तेरे नाल सारे खलोते हो प्यार विच बैठो, किड्डा वड्डा पंडाल है, ता नाले इत्थों दे बाहर बहुत ने, जे सारे ही इत्थे हुंदे फिर इत्थे की बनदा, ਜੇ ਇੱਕ ਪਿੰਡ ਵਿੱਚ 500 ਆ ਤੇ 500 ਬਾਹਰ ਵੀ ਆ ਨਾਲ ਕਈ ਪਿੰਡਾਂ ਦੇ ਵਿੱਚ ਤੇ ਵੱਡੀਆਂ ਵੱਡੀਆਂ ਕੋਠੀਆਂ ਖਾਲੀ ਪਈਆਂ ਇਹ ਮਰਦ ਦੀ ਕਿਰਪਾ ਦੁਆਬੇ ਦੀ ਬੜੇ ਭਾਗ ਲਾਏ ਨੇ ਸੱਚੇ ਪਾਤਸ਼ਾਹ ਨੇ ਉਦਾਂ ਮਾਲੋ ਮਾਲ ਨੇ ਦੂਜੇ ਪਾਸੇ ਉਹ ਕੰਨੀ ਖਿੱਚਦੇ ਨੇ ਅੰਮ੍ਰਿਤ ਨਹੀਂ ਛਕਿਆ ਜਾਂਦਾ ਬਾਬਾ ਜੀ ਬਾਹਰ ਜਾਣਾ ਬੜੇ ਆਦਰ ਨੌਜਵਾਨਾਂ ਨੂੰ ਆਖੀ ਦਾ ਸਿੰਘ ਸਜੋ ਦਾੜੀਆਂ ਰੱਖੋ ਨਹੀਂ ਬਾਬਾ ਜੀ ਅਜੇ ਬਾਹਰ ਜਾਣਾ ਬਾਹਰ ਬਾਹਰ ਤੁਹਾਨੂੰ ਅੰਮ੍ਰਿਤ ਕੀ ਕਹਿੰਦਾ ਉੱਥੇ ਬਹੁਤ ਕਮਾਈਆਂ ਵਾਲੇ ਸਿੰਘ ਦਾਸ ਨੇ ਵੇਖੇ ਨੇ ਭਜਨ ਪਾਠ ਕਰਨ ਵਾਲੇ ਵੇਖੇ ਨੇ ਬੜੀ ਬੰਦਗੀ ਕਰਦੇ ਨੇ ਬੜੇ ਇਹ ਤੇ ਬਹਾਨਾ ਹੈ ਦਾੜੀਆਂ ਵਾਲੇ ਕਿਹੜਾ ਬਾਹਰ ਨਹੀਂ ਜਾਂਦੇ ਅੰਮ੍ਰਿਤਧਾਰੀ ਕਿਹੜਾ ਬਾਹਰ ਨਹੀਂ ਜਾਂਦੇ ਪਿਆਰਿਓ ਬਾਕੀ ਇਹ ਲੋਕਾਂ ਨੇ ਗੱਲਾਂ ਹੀ ਬਣਾਈਆਂ ਨੇ ਕਲਯੁੱਗ ਜੀ ਕਹਿੰਦੇ ਬੜਾ ਬੁਰਾ ਹਾਲ ਹੈ ਬਾਹਰਲੇ ਦੇਸ਼ਾਂ ਚ ਜਿਹਨੇ ਵਿਗੜਨਾ ਉਹ ਇੱਥੇ ਵੀ ਵਿਗੜਿਆ ਹੋਇਆ ਰਿਸ਼ੀਆਂ ਮੁਨੀਆਂ ਦੀ ਧਰਤੀ ਤੇ ਜਿਨ੍ਹਾਂ ਤੇ ਬਖਸ਼ਿਸ਼ ਹੈ ਉਹਨਾਂ ਦੇ ਬੱਚੇ ਬਾਹਰਲਿਆਂ ਦੇਸ਼ਾਂ ਵਿੱਚ ਵੀ ਸਿਮਰਨ ਕਰਨ ਵਾਲੇ ਨੇ ਦੋ ਦੋ ਵਜੇ ਗੁਰਦੁਆਰੇ ਪਹੁੰਚ ਜਾਂਦੇ ਨੇ ਭਜਨ ਕਰਦੇ ਨੇ ਸਿਮਰਨ ਕਰਦੇ ਨੇ ਗੁਰਮਤ ਦੇ ਰਾਹ ਤੇ ਚੱਲੇ ਹੋਏ ਨੇ ਸਤਿਗੁਰੂ ਦੀ ਕਿਰਪਾ ਹੈ ਜਿੰਨਾ ਬਖਸ਼ਿਸ਼ ਰਹਿਣੀ ਆ ਤੇ ਇੱਥੇ ਵੀ ਰਹਿਣੀ ਹੈ ਬਖਸ਼ਿਸ਼ ਹੋਏਗੀ ਉੱਥੇ ਵੀ ਹੋਏ ਜਿਨ੍ਹਾਂ ਨੂੰ ਰੰਗ ਲੱਗ ਜਾਵੇ ਜਿਨ੍ਹਾਂ ਨੂੰ ਇਹ ਨਸ਼ਾ ਚੜ ਜਾਵੇ ਫਿਰ ਉਹ ਬਚ ਨਹੀਂ ਸਕਦੇ ਸੁਭਾਅ ਬਣ ਜਾਵੇ ਜਿਨ੍ਹਾਂ ਸਿੱਖੀ ਚਾਹੀਦੀ ਆ ਬਾਕੀ ਸਭ ਕੁਝ ਬਾਅਦ ਵਿੱਚ ਬਾਅਦ ਵਿੱਚ ਮਾਇਆ ਇਹ ਤੇ ਆਉਂਦੀ ਜਾਂਦੀ ਰਹਿੰਦੀ ਹੈ ਸਭ ਤੋਂ ਜ਼ਰੂਰੀ ਹੈ ਸਿੱਖੀ ਗੁਰੂ ਦੇ ਬਣੀ ਹੈ ਸਾਡਾ ਬੜਾ ਵੱਡਾ ਵਿਦਵਾਨ ਸੀ ਇੱਕ ਨਾ ਲੈਣਾ ਸਟੇਜ ਤੇ ਯੋਗ ਨਹੀਂ ਬਹੁਤ ਵਿਦਵਾਨ ਨਾ ਚੱਲਦਾ ਸੀ ਪੰਥ ਉਦੋਂ ਬਾਹਰ ਗਿਆ ਤੇ ਉੱਥੇ ਰਹਿਣ ਵਾਲੀ ਇੱਕ ਔਰਤ ਇੱਕ ਮੇਮ ਨੇ ਇੱਕ ਗੋਰੀ ਨੇ ਆਖਿਆ ਕਹਿੰਦੀ ਮੈਂ ਤੇਰੇ ਨਾਲ ਵਿਆਹ ਕਰਾ ਲਾਂਗੀ ਸ਼ਾਦੀ ਕਰਾ ਲਾਂਗੀ ਤੇਰੇ ਨਾਲ ਉਹ ਆਖਣ ਲੱਗਾ ਮੈਂ ਪੱਕਾ ਹੋ ਜਾਂਗਾ ਮੈਂ ਕੀ ਲੈਣਾ ਇੰਡੀਆ ਜਾ ਕੇ ਕਹਿੰਦਾ ਠੀਕ ਆ ਉਹ ਕਹਿੰਦੀ ਸ਼ਰਤ ਆ ਮੇਰੀ ਇੱਕ ਕਹਿੰਦੇ ਕੀ ਤੈਨੂੰ ਦਾੜੀ ਕਟਾਉਣੀ ਪਊ ਇਹ ਦਾੜੀ ਕਟਾਉਣੀ ਪਊ ਤੈਨੂੰ ਕਹਿੰਦਾ ਗੱਲ ਹੀ ਕੋਈ ਨੀ ਕਥਾ ਵਾਚਕ ਸੀ ਪਿਆ ਦਿਓ ਉਹ ਗਿਆ ਦਾੜੀ ਕਟਾ ਕੇ ਆ ਕੇ ਸਾਹਮਣੇ ਖਲੋ ਗਿਆ ਉਹਨੇ ਵੱਟ ਕੇ ਮੂੰਹ ਤੇ ਚਪੇੜ ਮਾਰੀ ਆਖਣ ਲੱਗਾ ਉਹ ਆਖਣ ਲੱਗਾ ਮੈਨੂੰ ਤੇ ਸੀ ਸਤਿਕਾਰ ਅੱਗੇ ਫਟਕਾਰ ਪੈ ਰਹੀ ਚਪੇੜਾ ਆਖਣ ਲੱਗੀ ਜਾ ਦੌੜ ਜਾ ਮੇਰੇ ਤੋਂ ਅੱਖ ਮੇਰੀਆਂ ਅੱਖਾਂ ਤੋਂ ਪਾਸੇ ਹੋ ਜਾ ਲਾਂਬੇ ਹੋ ਜਾ ਦੂਰ ਹੋ ਜਾ ਕਿਉਂ ਮੈਨੂੰ ਤੇਰੇ ਚੋਂ ਈਸਾ ਦਾ ਸਰੂਪ ਦਿਸਦਾ ਸੀ ਈਸਾ ਵੀ ਕੇਸਾ ਧਾਰੀ ਸੀ ਮੈਨੂੰ ਤੇਰੇ ਵਿੱਚੋਂ ਸਾਡਾ ਮੁਰਸ਼ਦ ਦਿਸਦਾ ਸੀ ਬੜੀਆਂ ਗੱਲਾਂ ਤੂੰ ਕਰਨਾ ਪਰ ਤੂੰ ਅੱਜ ਮੇਰੇ ਪਿੱਛੇ ਗੁਰੂ ਨੂੰ ਛੱਡ ਦਿੱਤਾ ਜਿਹੜਾ ਆਪਣੇ ਗੁਰੂ ਦਾ ਨਹੀਂ ਬਣਿਆ ਉਹ ਕਿਸੇ ਹੋਰ ਦਾ ਕੀ ਬਣੇਗਾ ਤੂੰ ਮੇਰਾ ਕਿੱਥੋਂ ਬਣ ਜਾਏਗਾ ਜੇ ਆਪਣੇ ਗੁਰੂ ਦਾ ਹੀ ਨਹੀਂ ਬਣਿਆ ਜੇ ਅੱਜ ਮੇਰੇ ਪਿੱਛੇ ਤੂੰ ਆਪਣਾ ਗੁਰੂ ਛੱਡ ਸਕਦਾ ਹੈ ਤੇ ਕੱਲ ਕਿਸੇ ਹੋਰ ਪਿੱਛੇ ਤੂੰ ਮੈਨੂੰ ਵੀ ਛੱਡਦਾ ਜਿਹੜਾ ਗੁਰੂ ਦਾ ਹੀ ਨਾ ਬਣੇ ਉਹ ਬਣੇਗਾ ਕਿਹਦਾ ਐਵੇਂ ਪਖੰਡ ਕਰਦੇ ਨੇ ਜਿਹੜੇ ਆਖਦੇ ਨੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਨਹੀਂ ਬਣੇ ਅਸੀਂ ਹੋਰ ਦੇ ਆ ਅੰਮ੍ਰਿਤ ਸਿੱਖ ਅਖਵਾਉਣ ਵਾਲੇ ਉਹ ਗਲਤ ਬੋਲਦੇ ਨੇ ਜਿਨ੍ਹਾਂ ਨੂੰ ਚਾਰ ਪੁੱਤ ਵਾਰਨ ਵਾਲਾ ਚਾਰ ਜਿਗਰ ਦੇ ਟੋਟੇ ਵਾਰਨ ਵਾਲਾ ਗੁਰੂ ਪਸੰਦ ਨਹੀਂ ਆਇਆ ਉਹ ਹੋਰ ਕਿਸੇ ਨੂੰ ਪਸੰਦ ਕੀ ਕਰ ਲੈਣਗੇ ਅਸਲ ਵਿੱਚ ਉਹ ਟਲਦੇ ਫਿਰਦੇ ਨੇ ਸਸਤਾ ਸੌਦਾ ਭਾਲਦੇ ਨੇ ਤੇ ਯਾਦ ਰੱਖਿਓ ਜਿੱਥੇ ਦਾੜੀ ਕੇਸ ਕਟਾਉਣ ਤੋਂ ਮਨਾਹੀ ਨਹੀਂ ਜਿੱਥੇ ਸ਼ਰਾਬਾਂ ਤੋਂ ਮਨਾਹੀ ਨਹੀਂ ਜਿੱਥੇ ਨਸ਼ਿਆਂ ਤੋਂ ਮਨਾਹੀ ਨਹੀਂ
ਜਿੱਥੇ ਅੰਮ੍ਰਿਤ ਵੇਲੇ ਉੱਠਣ ਦਾ ਪ੍ਰਚਾਰ ਨਹੀਂ ਰਹਿਤਾ ਨਹੀਂ ਜਿੱਥੇ ਉਹ ਸੌਦਾ ਸਸਤਾ ਹੈ ਸਸਤਾ ਸੌਦਾ ਬਹੁਤਾ ਚਿਰ ਨਹੀਂ ਕੱਟਦਾ ਸਸਤੇ ਦੀ ਗਾਰੰਟੀ ਵੀ ਕੋਈ ਨਹੀਂ ਹੁੰਦੀ ਸਸਤੇ ਦੀ ਕੋਈ ਗਾਰੰਟੀ ਨਹੀਂ ਜਿਹੜੀ ਤੂੰ 30,000 ਦੀ ਗੱਡੀ ਲਈ ਆ ਪਤਾ ਨਹੀਂ ਇਹਨੇ ਫਗਵਾੜੇ ਤੱਕ ਪਹੁੰਚਣਾ ਕਿ ਨਹੀਂ ਰਾਹ ਜਿੰਨਾ ਖਿੱਲਰ ਜਾ ਕੇ ਜੇ ਤੇ 3-4 ਲੱਖ ਲਾਉਂਦੇ ਹੋ ਪਤਾ ਹੁੰਦਾ ਵੀ ਇਹਦੀ ਗਾਰੰਟੀ ਵੀ ਹੈ ਕੋਈ ਇੱਥੇ ਉੱਠਣਾ ਹੈ ਇਸ਼ਨਾਨ ਕਰਨਾ ਹੈ ਨਿਤਨੇਮ ਕਰਨਾ ਪੰਜ ਪਿਆਰੇ ਆਖਦੇ ਨੇ ਪੰਜ ਪਿਆਰੇ ਆਖਦੇ ਨੇ ਚਾਰ ਬੱਜਰ ਕੁਰੇਤਾ ਨੇ ਚਾਰ ਕਰੜਾ ਕੰਮ ਹੈ ਥੋੜਾ ਜਿਹਾ ਪਰ ਜਿਹੜਾ ਸੁਭਾਅ ਹੈ ਉਹਨੂੰ ਕਰੜਾ ਨਹੀਂ ਲੱਗਦਾ ਉਹਦਾ ਤੇ ਨਿਤਨੇਮ ਬਣ ਜਾਂਦਾ ਨੇਮ ਹੈ ਉਹਦਾ ਉੱਠਣਾ ਇਸ਼ਨਾਨ ਕਰਨਾ ਪਾਠ ਕਰਨਾ ਚਾਰ ਬੱਜਰ ਕੁਰੇਤਾ ਨੇ ਉਹਦੇ ਤੋਂ ਬਚਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਰਹਿਤਾਂ ਦਾ ਧਾਰਨੀ ਰਵੀ ਕੁਰੇਤਾਂ ਤੋਂ ਬਚੀ ਫਿਰ ਗਰੰਟੀ ਵੀ ਪੱਕੀ ਆ ਖੁਸ਼ ਸਤਨਾਮ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਵੀ ਕੀਤੀ ਹੈ ਸਾਨੂੰ ਇਸ ਗੱਲ ਦਾ ਪਤਾ ਹੈ ਬਹੁਤ ਸਾਰੇ ਲੋਕ ਆਖਦੇ ਨੇ ਮੇਰੇ ਬਾਪੂ ਨੇ ਮੈਨੂੰ ਸਾਂਭਿਆ ਨਹੀਂ ਨਿੱਕੇ ਜੇ ਹੁੰਦੇ ਨੇ ਮੇਰੇ ਮਾਤਾ ਪਿਤਾ ਦੀ ਗਲਤੀ ਹੈ ਮੈਨੂੰ ਗੁਰਦੁਆਰੇ ਲਿਜਾਂਦੇ ਹੀ ਨਹੀਂ ਸੀ ਮੇਰੇ ਮਾਤਾ ਪਿਤਾ ਨੇ ਨਹੀਂ ਮੈਨੂੰ ਦੱਸੀ ਇਹ ਗੱਲ ਉਹ ਪਿਤਾ ਹੀ ਕਾਹਦਾ ਜਿਹੜਾ ਬੱਚੇ ਨੂੰ ਮਾੜੇ ਪਾਸੋਂ ਰੋਕੇ ਨਾ ਜੇ ਜਨਮ ਦਿੱਤਾ ਤੇ ਆਪਣੇ ਬੱਚਿਆਂ ਨੂੰ ਸੰਭਾਲਣੇ ਵੀ ਜੇ ਪਿਤਾ ਸਾਡਾ ਸਾਨੂੰ ਝਿੜਕੇ ਨਾ ਤੇ ਸਾਨੂੰ ਸ਼ੱਕ ਹੁੰਦਾ ਮੇਰਾ ਬਾਪ ਹੈ ਵੀ ਜਿਹੜਾ ਮਾੜੇ ਪਾਸੇ ਜਾਣ ਤੋਂ ਰੋਕਦਾ ਹੀ ਨਹੀਂ ਮਰਦਾ ਮਰੀ ਜਾ ਜਿੱਥੇ ਮਰਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਿਤਾ ਜੇ ਅਖਵਾਇਆ ਸੰਗਤ ਨੇ ਗੁਰਸਿੱਖਾਂ ਨੇ ਖਾਲਸੇ ਨੇ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਪਿਤਾ ਆਖਿਆ ਤੇ ਸਤਿਗੁਰਾਂ ਨੇ ਪਿਤਾ ਵਾਲਾ ਫਰਜ਼ ਵੀ ਨਿਭਾਇਆ ਕਈ ਵਾਰੀ ਤੁਸੀਂ ਆਪਣੇ ਬੱਚਿਆਂ ਨੂੰ ਝਿੜਕਦੇ ਹੋ ਇੱਥੋਂ ਤੱਕ ਵੀ ਕਹਿ ਦਿੰਦੇ ਹੋ ਕਾਕਾ ਜੇ ਗਲਤੀ ਕਰੇਗਾ ਤੇ ਮੇਰੇ ਘਰ ਨਾ ਵੜੀ ਮੁੜਕ ਇਹ ਬਾਪੂ ਵਾਲੀ ਗੱਲ ਹੈ ਨਾ ਪਿਤਾ ਵਾਲਾ ਰੋਹਬ ਮਾਰ ਦਿਓ ਕਈ ਵਾਰੀ ਬਾਪੂ ਆਪਣਾ ਰੋਹਬ ਵਿਖਾਉਂਦਾ ਮੇਰੇ ਘਰ ਨਾ ਵੜੀ ਜੇ ਗਲਤੀ ਕਰੇਗਾ ਤੂੰ ਮੇਰਾ ਕੁਛ ਨਹੀਂ ਲੱਗਦਾ ਜੇ ਗਲਤੀ ਕਰੇਗਾ ਮੈਂ ਤੇਰਾ ਬਾਪ ਨਹੀਂ ਤੂੰ ਮੇਰਾ ਪੁੱਤ ਨਹੀਂ ਗੁਰੂ ਗੋਬਿੰਦ ਸਿੰਘ ਨੇ ਵੀ ਕੰਮ ਕਰੜਾ ਹੀ ਰੱਖਿਆ ਜਿੱਦਣ ਤੇਰੇ ਤੋਂ ਸ਼ਰਾਬ ਪੀਤੀ ਗਈ ਤੂੰ ਮੇਰਾ ਪੁੱਤ ਨਹੀਂ ਮੈਂ ਤੇਰਾ ਬਾਪ ਜਿੱਦਣ ਤੰਬਾਕੂ ਦਾ ਸੇਵਨ ਹੋ ਗਿਆ ਤੂੰ ਮੇਰਾ ਪੁੱਤ ਨਹੀਂ ਮੈਂ ਤੇਰਾ ਪਿਤਾ ਨਹੀਂ ਪਰ ਨਾਰੀ ਪਰ ਪੁਰਸ਼ ਦਾ ਸੰਗ ਹੋ ਗਿਆ ਮੁੜ ਕੇ ਮੈਨੂੰ ਬਾਪ ਨਾ ਆਖੀ ਕਰੜਾ ਕੰਮ ਇਹ ਜਿਹੜੀਆਂ ਜਿਹੜੀਆਂ ਗੱਲਾਂ ਦਾਸ ਸਾਹਿਬ ਜੀ ਦੇ ਚਰਨਾਂ ਚਰਜ ਕਰ ਰਿਹਾ ਇਹਨੂੰ ਤੇ ਦੁਨੀਆ ਵੀ ਚੰਗਾ ਨਹੀਂ ਸਮਝਦੀ ਕੋਈ ਵੀ ਬੰਦਾ ਚੰਗਾ ਨਹੀਂ ਸਮਝਦਾ ਜਿਹੜਾ ਮਾੜਾ ਮੋਟਾ ਵੀ ਸੰਜੀਦ ਆਦਮੀ ਹੈ ਨਾ ਜੋ ਸੰਜੀਦ ਉਹ ਮਾੜਾ ਸਮਝਦਾ ਇਹਨਾਂ ਗੱਲਾਂ ਸੱਚੇ ਪਾਤਸ਼ਾਹ ਨੇ ਕਰੜਾ ਫੈਸਲਾ ਲਿਆ ਜੇ ਤੰਬਾਕੂ ਖਾਣਾ ਤੂੰ ਮੇਰਾ ਪੁੱਤ ਨਹੀਂ ਕਿਉਂਕਿ ਪਿਆਰ ਕਰਦੇ ਨੇ ਨਾ ਵੀ ਕੈਂਸਰ ਦੀ ਬਿਮਾਰੀ ਨਾ ਲੱਗ ਜਾਏਗੀ ਮੇਰੇ ਪੁੱਤ ਇਹ ਪਿਆਰ ਲੋਕ ਆਖਦੇ ਨੇ ਔਖਾ ਜੀ ਕਰੜਾ ਕੰਮ ਕਈ ਬੱਚੇ ਅੱਜ ਵੀ ਕਹਿੰਦੇ ਨੇ ਮੇਰਾ ਬਾਪੂ ਮੈਨੂੰ ਕੁੱਟਦਾ ਹੁੰਦਾ ਸੀ ਨਿੱਕੇ ਹੁੰਦੇ ਨੇ ਮੇਰੀ ਮਾਂ ਬੜਾ ਕੁੱਟਦੀ ਸੀ ਫਿਰ ਕਹਿੰਦੇ ਨੇ ਚੰਗਾ ਹੀ ਸੀ ਜੇ ਕੁੱਟਦੀ ਸੀ ਜੇ ਨਾ ਕੁੱਟਦੀ ਮੈਂ ਕਿੱਥੇ ਪੜ੍ਹਨਾ ਸੀ ਜੇ ਅੱਜ ਮੈਂ ਆਫੀਸਰ ਬਣਿਆ ਤੇ ਮਾਤਾ ਪਿਤਾ ਦੀਆਂ ਚਪੇੜਾਂ ਖਾ ਕੇ ਬਣਿਆ ਜਿਹੜੇ ਤੁਹਾਡੇ ਵਿੱਚ ਅੱਛੇ ਮਰਤਬਿਆਂ ਤੇ ਪਹੁੰਚੇ ਨੇ ਉਹਨਾਂ ਨੇ ਆਪਣੇ ਮਾਤਾ ਪਿਤਾ ਦੀਆਂ ਗਾਲਾਂ ਝਿੜਕਾਂ ਖਾਧੀਆਂ ਨੇ ਤੇ ਜੇ ਬੱਚਾ ਅੱਜ ਗੁੱਸਾ ਕਰੇ ਕਿ ਮੇਰੀ ਮਾਂ ਮੈਨੂੰ ਝਿੜਕਦੀ ਕਿਉਂ ਆ ਮਾਂ ਦੁਸ਼ਮਣ ਨਹੀਂ ਤੇਰੀ ਮਾਤਾ ਦੀ ਝਿੜਕ ਵਿੱਚ ਵੀ ਤੇਰੇ ਵਾਸਤੇ ਪਿਆਰ ਹੀ ਛੁਪਿਆ ਹੋਇਆ ਇਹ ਭੁਲੇਖਾ ਕੱਢ ਦੇਣਾ ਚਾਹੀਦਾ ਵੀ ਮਾਂ ਝਿੜਕਦੀ ਹੈ ਮਾਂ ਦੀ ਝਿੜਕ ਵਿੱਚ ਤੇ ਬੱਚੇ ਦਾ ਭਲਾ ਹੈ ਪਿਤਾ ਦੀਆਂ ਝਿੜਕਾਂ ਵਿੱਚ ਪਿਤਾ ਦੀਆਂ ਚਪੇੜਾਂ ਵਿੱਚ ਵੀ ਤੇ ਪਿਆਰ ਛੁਪਿਆ ਹੋਇਆ प्यार ओदा तेरे नाल ताई तेनू रोकदा माड़े कम्मां तों। गुरु गोबिंद सिंह महाराज ने जे सानू रोकिया ना, कई बड़े ने जेड़े आखदे ने साडे वाला काम करना है, जे किते छोट हुंदी किड्डी कृपा होनी सी, इथे करना ही है, बिदाड़ी नहीं कटाउनी, केस नहीं कटाउने, नशे नहीं करने, शराबा नहीं पीनिया, मांस का सेवन नहीं करना, तंबाकू नहीं खाना, औखा है जी काम। कई इदा कहिंदे ने, पर असल विच सच्चे पातशाह ने पिता होण दा फर्ज निभाया। सानू गुरु गोबिंद सिंह दीआं रहतां ते कुरहतां वेख के यह कहना चाहिए भी पिता होवे ते इहो जिहा होवे। ये कहना चाहिए सानू भी जे बापू होवे ते इहो जिहा होवे जिहड़ा करड़े फैसले लवे अपने पुत्र प्रति। गुरु गोबिंद सिंह महाराज ने पर नारी पर पुरुष दे संग तो रोक के गलती नहीं कीती। सानू एड्ज वर्गियां भयानक बीमारियां तो बचाया, ये डॉक्टर अज कहिंदे ने सिखो तुसी धन तुहाडा बापू तगड़ा है। सानू अज सो होश आई है, वह 300 साल पहले ही लिख गया, तुहानू कह के गया तुहाडा पिता। सिखां नू 300 साल पहले ही आने वाली बीमारी तो बचाता, बचे रहोगे जे मन लोगे। डॉक्टरां ने अज थां थां ते बोर्ड लाए ने, लंघदे हो पढ़िया करो, कई बार बाजारां च वेखी दा हर चीज चो गल कुछ ना कुछ मिल जांदा जे ध्यान रखी। कखां तों वी ज्ञान मिलदा, गलियां दियां कखां तों बोर्ड वड्डे वड्डे लगे होए ने तंबाकू वाले, वह ते तां लाए ने लोग खरीदणगे, पर उपर एक लाइन लिखी होगी पंजाबी च भी हिंदी च भी लिखी होंगी भी तंबाकू नाल कैंसर पैदा होंगे, तंबाकू तो कैंसर पैदा होंगे, ये उन्होंने लाया होया। तो कहिंदे ने दसण वाले दसदे ने भी डब्बियां ते भी लिखिया होंगे भी कैंसर होंगे इहदे तो तंबाकू तो। असीं किवें कह दिंदे आ भी गुरु गोबिंद सिंह महाराज ने करड़ा फैसला लिया, सच्चे पातशाह ने सानू कैंसर वर्गी नाम मुराद बीमारी तो बचाया। अज डॉक्टर कहिंदे ने महाराज 300 साल पहला कह के गए ने, पहला ही कृपा करके गए ने। हुण तुहाडे च इत्थे एक सवाल खड़ा होएगा भी कैंसर हो रहा फलाने नूं, उहने कहड़ा तंबाकू खाधा, फलाने भाई नूं कैंसर होया उहने कहड़ा तंबाकू खाधा, बीबी नूं कैंसर हो गया उहने तंबाकू थोड़ा खाधा। नहीं, तंबाकू पांच पीढ़ियां विच चाहे नानकियां च चाहे दादकियां च कोई भी खांदा होवे, तंबाकू खांदा सी नाना कैंसर दोते नूं हो सकदा, एडी नामराद बीमारी है। खांदा सी पड़दादा कैंसर पड़पोते नूं हो सकदा, ये ऐसी बीमारी है। ये डॉक्टर कहिंदे ने मैं नहीं आखदा, ते फिर सिर उच्चा करके कहांगे असीं ओह डॉक्टर तुहानूं हुण होश आई है, साइंटिस्ट हुण उन्होंने खोज की है। पर गुरु गोबिंद सिंह महाराज ने सानू पहला ही आने वाले खतरिया तो सुचेत कर दिता, सानू बचा दिता, साढ़े ते कृपा की। सो सात संगत दास के कहण तो भाव पिता होवे ते ऐसा हो जिन्हां ने बख्शिश कीती साढ़े ते कृपा कीती। दास अर्ज कर रहे सी, हम तज भलो सब कोए, कबीर सब ते हम बुरे, हम तज भलो सब कोए, जिन ऐसा कर बूझिया मीत हमारा सोए। कबीर साहब कहिंदे ने अपने औगण वेखो, अपनिया घाटा वेखो ते दूसरे दे गुण वेखो, सारिया दे गुण लैके सजाया सी महाराज ने खालसा, सारिया दे गुण लैके बनाया खालसा। खालस जिहदे च मिलावट ना रवे कोई गुरु गोबिंद सिंह महाराज के। लो आ लास्ट बारी फिर पढ़ लो, फिर अगे बेनती ਇਹ ਕਿੱਡੀ ਵੱਡੀ ਕਿਰਪਾ ਸੱਚੇ ਪਾਤਸ਼ਾਹ ਦੀ ਕਿੰਨੀ ਸੰਗਤ ਹਾਜ਼ਰੀ ਭਰ ਰਹੀ ਹੈ ਸਾਰੇ ਗੱਜ ਕੇ ਬੋਲਿਆ ਕਰੋ ਮੈਂ ਕਈਆਂ ਵੱਲ ਵੇਖਣਾ ਕਈ ਨਹੀਂ ਬੋਲਦੇ ਬਰਦਾਸ ਨੇ ਬੇਨਤੀ ਨਵਾਂ ਸ਼ਹਿਰ ਵੀ ਕੀਤੀ ਸੀ ਸੱਚ ਕਦੇ ਕੱਚਾ ਨਹੀਂ ਹੁੰਦਾ ਸੱਚ ਕਦੇ ਕੱਚਾ ਨਹੀਂ ਹੁੰਦਾ ਜਿਹਦੇ ਚ ਸੱਚ ਹੋਵੇ ਉਹ ਧਾਰਨਾ ਕੱਚੀ ਨਹੀਂ ਹੁੰਦੀ ਬਾਣੀ ਤੇ ਹੈ ਹੀ ਪੱਕੀ ਇਹ ਤੇ ਸੀੜੀ ਹੈ ਇਹ ਤੇ ਪੌੜੀ ਹੈ ਧਾਰਨਾ ਜਿਨ੍ਹਾਂ ਨੇ ਕੱਲ ਨੂੰ ਅੰਮ੍ਰਿਤ ਛਕਣਾ ਪੰਜ ਪਿਆਰਿਆਂ ਨੇ ਉੱਥੇ ਧਾਰਨਾ ਨਹੀਂ ਪੜਨੀਆਂ ਉੱਥੇ ਪੰਜ ਬਾਣੀਆਂ ਪੜਨਗੇ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਅੰਮ੍ਰਿਤ ਛਕਣ ਵਾਲੇ ਸਵੇਰੇ ਉੱਠ ਕੇ ਧਾਰਨਾ ਨਹੀਂ ਪੜ੍ਹਦੇ ਅੰਮ੍ਰਿਤ ਛਕਣ ਵਾਲੇ ਪੰਜ ਬਾਣੀਆਂ ਪੜ੍ਹਦੇ ਨੇ ਨਵਾਂ ਸ਼ਹਿਰ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹ ਧਾਰਨਾ ਪੜ੍ਹਦੇ ਨੇ ਸਵੇਰੇ ਉੱਠ ਕੇ ਨਹੀਂ ਉਹ ਪੰਜ ਬਾਣੀਆਂ ਪੜ੍ਹਨ ਦਾ ਹੁਕਮ ਹੈ ਤੇ ਪੰਜ ਬਾਣੀਆਂ ਹੀ ਪੜ੍ਹਦੇ ਇਹ ਤੇ ਪੌੜੀ ਹੈ ਧਾਰਨਾ ਜਿਹਦੇ ਚ ਸੱਚ ਨਾ ਹੋਵੇ ਨਾ ਬੋਲੋ ਪਰ ਜੇ ਸੱਚ ਫਿਰ ਬੋਲਣਾ ਚਾਹੀਦਾ
ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰਿਆ ਤੇਰੇ ਨਾਲੋਂ ਸਾਰੇ ਚੰਗੇ ਨੇ ਸਾਰਿਆਂ ਤੋਂ ਮਾੜਾ ਮਨਾ ਮੇਰਿਆ ਤੇਰੇ ਨਾਲੋਂ ਸਾਰੇ ਚੰਗੇ
ਭੈਣਾ ਬੋਲੋ ਵਾਰੀ ਸਰ ਭਾਈ ਦਾਸ ਤੋਂ ਬਾਅਦ ਸਿੰਘਾਂ ਨਾਲ ਬੋਲੋ ਸਿੰਘ ਸਾਹਿਬ ਭੈਣਾ ਤੀਜੀ ਵਾਰੀ ਸੀ ਹੱਕ ਨਾ ਖੋਵੋ ਹੱਕਾਂ ਪਿੱਛੇ ਤੇ ਲੜਦੇ ਫਿਰਦੇ ਨੇ ਸਾਰੇ ਉਹ ਕਹਿੰਦਾ ਮੇਰਾ ਹੱਕ ਨਹੀਂ ਮਿਲਦਾ ਉਹ ਕਹਿੰਦਾ ਮੇਰਾ ਹੱਕ ਨਹੀਂ ਮਿਲਦਾ ਉਹ ਕਹਿੰਦਾ ਕੁਰਸੀ ਮੈਨੂੰ ਮਿਲਣੀ ਚਾਹੀਦੀ ਮੇਰਾ ਹੱਕ ਸੀ ਕਿੰਨੇ ਝਗੜੇ ਨੇ ਵਾਰੀ ਵਾਰੀ ਸਿਰ ਭੈਣਾ ਆਪਣੀ ਵਾਰੀ ਚ ਬੋਲਣ ਵੀਰ ਤਾਂ ਆਪਣੀ ਵਾਰੀ
ਤੇਰੇ ਨਾਲੋ ਜੀ ਸਾਰੇ ਚੰਗੇ ਨੇ ਤੇਰੇ ਨਾਲੋ ਜੀ
ਭਲਾ ਕਰ
ਕਿੱਡੀ ਵੱਡੀ ਨਿਮਰਤਾ ਹੈ ਸਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਿਖਣ ਤੋਂ ਬਾਅਦ ਗੁਰਮੁਖੋ ਲਾਸਟ ਜਦੋਂ ਆਪਾਂ ਪੜ੍ਹਨੇ ਆ ਨਾ ਸਲੋਕ ਮਹੱਲਾ ਪੰਜਵਾਂ ਰਾਗਮਾਲਾ ਬਾਅਦ ਵਿੱਚ ਤੇ ਇੱਥੇ ਫਿਰ ਮਹਾਰਾਜ ਨੇ ਆਖਿਆ ਤੇਰਾ ਕੀਤਾ ਜਾਤੋ ਨਹੀਂ ਮੈਂ ਨਹੀਂ ਜਾਣ ਸਕਦਾ ਤੇਰੇ ਕੀਤੇ ਨੂੰ ਮੈਨੂੰ ਯੋਗ ਕੀਤੋ ਹੀ ਸੱਚੇ ਪਾਤਸ਼ਾਹ ਮੈਂ ਯੋਗ ਨਹੀਂ ਸਾ ਤੁਸੀਂ ਮੈਨੂੰ ਯੋਗ ਕੀਤਾ ਐਡੀ ਨਿਮਰਤਾ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਮੇਰੇ ਚ ਗੁਣ ਕੋਈ ਨਹੀਂ ਆਪੇ ਤਰਸ ਪਿਓਈ ਤੈਨੂੰ ਤਰਸ ਆਇਆ ਮੇਰੇ ਤੇ ਕਿਰਪਾ ਕੀਤੀ ਬਹੁਤ ਬਹੁਤ ਨਿਮਰਤਾ ਵਾਲੇ ਸ਼ਬਦ ਨੇ ਸੱਚੇ ਪਾਤਸ਼ਾਹ ਨੇ ਸਾਨੂੰ ਨੀਵੇਂ ਰਹਿਣ ਦੀ ਤਾਕੀਦ ਕੀਤੀ ਆਪਣੇ ਔਗਣਾਂ ਵੱਲ ਹਮੇਸ਼ਾ ਵੇਖਣਾ ਚਾਹੀਦਾ ਧਰੂ ਬਾਲਕ ਦੀ ਮਾਂ ਨੇ ਆਖਿਆ ਸੀ ਪੁੱਤਰਾ ਜੇ ਰਾਜ ਨਹੀਂ ਨਾ ਮਿਲਿਆ ਜੇ ਤੈਨੂੰ ਰਾਜੇ ਦੀ ਗੋਦ ਨਹੀਂ ਮਿਲੀ ਹੱਕ ਨਹੀਂ ਮਿਲਿਆ ਭਗਤੀ ਤੇ ਕੀਤੀ ਹੋਣੀ ਆਪਾਂ ਪਰ ਘਾਟ ਆਪਣੀ ਨਹੀਂ ਹੈ ਆਖੋ ਸਤਨਾਮ ਨਾਮ ਨਾ ਭਗਤੀ ਕਰਮ ਦਰੜੀ ਭਗਤੀ ਨਹੀਂ ਸੀ ਕਰਮ ਚੰਗੇ ਨਹੀਂ ਸਨ ਇਸ ਕਰਕੇ ਆਪਾਂ ਨੂੰ ਫਲ ਭੋਗਣਾ ਪਿਆ ਫਿਰ ਬੱਚਾ ਪੁੱਛਦਾ ਮਾਂ ਦੱਸ ਕਿਸ ਉੱਤਮ ਤੇ ਰਾਜ ਮਿਲਾ ਸ਼ਤਰੂ ਤੇ ਸਭ ਹੋਵਣ ਕੀਤਾ ਸ਼ਤਰੂ ਕਿਵੇਂ ਮਿੱਤਰ ਬਣ ਸਕਦੇ ਨੇ ਉਹ ਕਿਹੜਾ ਉਦਮ ਕਰਨਾ ਪਏਗਾ ਜਿਹਦੇ ਕਰਕੇ ਮੈਨੂੰ ਰਾਜ ਮਿਲ ਜਾਵੇ ਫਿਰ ਗੁਰਮੁਖੋ ਮਾਂ ਨੇ ਮਾਲਾ ਫਰਜ਼ ਨਿਭਾਇਆ ਆਖਣ ਲੱਗੀ ਪੁੱਤਰਾ ਪਰਮੇਸ਼ਰ ਆਰਾਧੀ ਹੈ ਜਿੰਦੂ ਹੋਈ ਪਤਤ ਪਨੀਤਾ ਪਰਮੇਸ਼ਰ ਦੀ ਆਰਾਧਨਾ ਕਰੀਏ ਤਾਂ ਜੋ ਪਤਤ ਤੋਂ ਪੁਨੀਤ ਪਵਿੱਤਰ ਹੋ ਸਕੀਏ ਪਰਮੇਸ਼ਰ ਨੂੰ ਆਰਾਧਨਾ ਪੈਣਾ ਭਗਤੀ ਕਰਨੀ ਪਏਗੀ ਫਿਰ ਗੱਲ ਬਣੇਗੀ ਫਿਰ ਰਾਜ ਵੀ ਮਿਲ ਜਾਏਗਾ ਤੇ ਸ਼ਤਰੂ ਮਿੱਤਰ ਵੀ ਬਣ ਜਾਣਗੇ ਪਰਮੇਸ਼ਰ ਦੀ ਆਰਾਧਨਾ ਕਰਨੀ ਪੈਣੀ ਹੈ ਸਭ ਕੁਝ ਹੀ ਮਿਲ ਜਾਣਾ ਨਾਮ ਆ ਜਾਏਗਾ ਉੱਥੇ ਸਾਰਾ ਕੁਝ ਹੀ ਆ ਜਾਏਗਾ ਢਾਈ ਮਾਵਾਂ ਪੁਰਾਤਨ ਇਤਿਹਾਸ ਵਿੱਚ ਮੰਨੀਆਂ ਨੇ ਬਾਬੇ ਫਰੀਦ ਜੀ ਦੀ ਮਾਂ ਜਿਹਨੇ ਪੁੱਤ ਨੂੰ ਲਗਨ ਲਾਈ ਦੂਜੀ ਮਾਂ ਮੰਨੀ ਆ ਰਾਜੇ ਗੋਪੀ ਚੰਦ ਦੀ ਤੇ ਅੱਧਾ ਦਰਜਾ ਧਰੂ ਬਾਲਕ ਦੀ ਮਾਂ ਨੂੰ ਮਿਲਿਆ ਪਰਦਾਸ ਨੇ ਅੱਗੇ ਵੀ ਅਰਜ਼ ਕੀਤੀ ਆ ਢਾਈ ਤੋਂ ਢਾਈ ਹਜ਼ਾਰਾਂ ਹਜ਼ਾਰ ਤੋਂ ਵੀ ਉੱਪਰ ਬਣ ਗਈਆਂ ਮਾਵਾਂ ਜਦੋਂ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ ਦਾ ਸਮਾਂ ਚੱਲਿਆ ਤਾਰੂ ਸਿੰਘ ਦੀ ਮਾਂ ਦਾ ਜ਼ਿਕਰ ਨਹੀਂ ਆਏਗਾ ਕਿਤੇ ਇਹ ਤੇ ਸਰਵੇਖਣ ਪਹਿਲਾਂ ਦਾ ਹੀ ਆ ਉਦੋਂ ਬਾਅਦ ਨਹੀਂ ਕੀਤਾ ਕਿਸੇ ਨੇ ਉਹ ਢਾਈ ਹੁਣ ਤੱਕ ਹੀ ਚੱਲੀਆਂ ਆਉਂਦੀਆਂ ਵੀ ਰਾਜੇ ਗੋਪੀ ਚੰਦ ਦੀ ਮਾਂ ਸੀ ਬਰੀਦ ਦੀ ਤੇ ਬਾਕੀ ਧਰੂ ਦੀ ਅੱਧੀ ਬਾਕੀ ਬਈ ਬੀਬੀ ਭਾਨੀ ਨੂੰ ਕਿਹੜੇ ਖਾਤੇ ਚ ਪਾਓਗੇ ਬੀਬੀ ਭਾਨੀ ਕਿਤੇ ਛੋਟੀ ਗੱਲ ਸੀ ਜਿਸ ਮਾਂ ਨੇ ਸਾਧ ਸੰਗਤ ਜਿਹਦਾ ਪਤੀ ਵੀ ਗੁਰੂ ਪਿਤਾ ਵੀ ਗੁਰੂ ਪੁੱਤਰ ਵੀ ਗੁਰੂ ਉਹ ਕੋਈ ਮਾਂ ਐਵੇਂ ਸੀ ਅਸੀਂ ਢਾਈ ਤੇ ਹੀ ਖਲੋਤੇ ਰਹਿਣਾ ਹੁਣ ਅੱਗੇ ਨਹੀਂ ਵਧਣਾ ਫਿਰ ਗੁਰਮੁਖੋ ਭੈਣ ਨਾਨਕੀ ਵਰਗੀਆਂ